ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਵਿੱਚ 1056 ਅੰਗ ਤੇ 13ਵਾਂ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਮੇਰਾ ਪ੍ਰਭ ਸਾਚਾ ਇੱਕ ਖੇਲ ਰਚਾਇਆ, ਮੇਰੇ ਸੱਚੇ ਵਾਹਿਗੁਰੂ ਨੇ ਇੱਕ ਸੰਸਾਰ ਰੂਪੀ ਖੇਲ ਇਹੋ ਜਿਹਾ ਬਣਾਇਆ, ਰਚਨਾ ਕੀਤੀ ਹੈ, ਇਸ ਦੀ ਰਚਾਇਆ ਹੈ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਕੋਈ ਨਾ ਕਿਸੇ ਜਿਹਾ ਉਪਾਇਆ। ਇਹ ਸੰਸਾਰ ਦੇ ਵਿੱਚ ਕੋਈ ਵੀ ਕਿਸੇ ਵਰਗਾ ਪੈਦਾ ਨਹੀਂ ਕੀਤਾ, ਕਿਸੇ ਦੀ ਰਫਤਾਰ, ਗੁਫਤਾਰ, ਵਿਸਤਾਰ ਕੋਈ ਚੀਜ਼ ਆਪਸ ਦੇ ਵਿੱਚ ਨਹੀਂ ਮਿਲਦੀ। ਆਪੇ ਫਰਕ ਕਰੇ ਵੇਖ ਵਿਜਸੈ, ਸਭ ਰਸ ਦੇਹੀ ਮਾਹੇ। ਆਪ ਹੀ ਉਹਨੇ ਜੀਵਾਂ ਵਿੱਚ ਫਰਕ ਕੀਤਾ, ਸਭ ਦੀ ਦਸਤਾਰ, ਗੁਫਤਾਰ, ਰਫਤਾਰ ਵੱਖੋ ਵੱਖਰੀ ਕੀਤੀ ਹੈ। ਫਿਰ ਆਪ ਹੀ ਵੇਖ ਕੇ ਵਿਕਸੈ ਤੋਂ ਭਾਵ ਪ੍ਰਸੰਨ ਹੁੰਦਾ ਹੈ ਅਤੇ ਸਾਰੇ ਰਸ ਉਹਨੇ ਦੇਹ ਦੇ ਵਿੱਚ ਹੀ ਰੱਖੇ ਹੋਏ ਨੇ। ਹਰੇਕ ਜੀਵ ਦੇ ਅੰਦਰ ਵਾਜਾ ਪਾਉਣ ਤਾਂ ਆਪ ਵਜਾਏ, ਸਿਵ ਸ਼ਕਤੀ ਦੇਹੀ ਮਹਿ ਪਾਏ। ਜਾਂ ਆਪ ਹੀ ਵਜਾਉਂਦਾ ਤਾਂ ਹੀ ਪ੍ਰਤੱਖ ਪਾਉਣ ਚੱਲਦੀ ਹੈ, ਜਾਂ ਆਪ ਪ੍ਰਸੂਤ ਪਾਉਣ ਚਲਾਉਂਦਾ ਤਾਂ ਹੀ ਫਿਰ ਜੀਵ ਜਿਹੜੇ ਵਾਜਾ ਭਾਵ ਪ੍ਰਗਟ ਹੁੰਦੇ ਨੇ, ਜਨਮ ਲੈਂਦੇ ਨੇ। ਸੋ ਇਸ ਦੇਹੀ ਦੇ ਵਿੱਚ ਹੀ ਸ਼ਿਵ ਸ਼ਕਤੀ ਰੂਪ 5 ਅੰਸ਼ਾਂ ਪਾਈਆਂ ਨੇ। ਸ਼ਿਵ ਰੂਪ ਪਰਮੇਸ਼ਰ ਦੀਆਂ ਅਸਤੀ ਭਾਂਤੀ ਪ੍ਰਿਆ ਰੂਪ 3 ਅੰਸ਼ਾਂ ਹਨ। ਸ਼ਕਤੀ ਜੋ ਹੈ ਮਾਇਆ, ਮਾਇਆ ਦੀਆਂ ਨਾਮ ਰੂਪ 2 ਅੰਸ਼ਾਂ ਹਨ। ਗੁਰਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸ਼ਬਦ ਤਾਹਾ ਹੈ। ਗੁਰਾਂ ਦੀ ਕਿਰਪਾ ਨਾਲ ਸੰਸਾਰ ਵੱਲੋਂ ਬਿਰਤੀ ਜੇ ਉਲਟ ਜਾਵੇ, ਉਲਟੀ ਹੋਵੇ ਮਤ ਬਦਲਾਓ ਹੋ ਜਾਵੇ, ਸੰਸਾਰਾਕਾਰ ਤੋਂ ਬਿਰਤੀ ਜੇ ਉਲਟ ਕੇ ਸੋ ਇੱਧਰ ਨੂੰ ਚੱਲ ਪਵੇ ਗੁਰਮਤ ਵੱਲ ਨੂੰ, ਤਾਂ ਉਸ ਬ੍ਰਹਮ ਦਾ ਗਿਆਨ ਰੂਪ ਰਤਨ ਪ੍ਰਗਟ ਹੁੰਦਾ। ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤਾ ਵਰਨਾ ਬੀਆ। ਵਾਹਿਗੁਰੂ ਨੇ ਆਪ ਹੀ ਪ੍ਰਤੱਖ ਹਨੇਰਾ ਅਤੇ ਚਾਨਣ, ਜਾਂ ਫਿਰ ਅਗਿਆਨ ਰੂਪ ਹਨੇਰਾ ਅਤੇ ਗਿਆਨ ਰੂਪ ਚਾਨਣ ਕੀਤਾ। ਇੱਕ ਉਹੀ ਸਾਰੇ ਸੰਸਾਰ ਦੇ ਵਿੱਚ ਆਪ ਹੀ ਵਰਤ ਰਿਹਾ, ਉਸ ਤੋਂ ਬਿਨਾਂ ਹੋਰ ਕੋਈ ਬੀਆ ਤੋਂ ਭਾਵ ਦੂਜਾ ਨਹੀਂ। ਸਤਿਗੁਰੂ ਨੂੰ ਨਜ਼ਰ ਆਉਂਦਾ, ਸਤਿਗੁਰੂ ਆਪ ਪਰਮੇਸ਼ਰ ਨੇ, ਸਤਿਗੁਰੂ ਆਪਾਂ ਨੂੰ ਦੱਸਦੇ ਨੇ, ਆਪਾਂ ਨੂੰ ਨਜ਼ਰ ਨਹੀਂ ਆਉਂਦਾ। ਪਰ ਮਹਾਰਾਜ ਦੱਸਦੇ ਨੇ, ਇਸ ਕਰਕੇ ਗੁਰਸਿੱਖ ਨੂੰ ਮੰਨ ਲੈਣਾ ਚਾਹੀਦਾ, ਕਮਾਈ ਕਰਕੇ ਆਪ ਮਿਹਨਤ ਨਾਲ ਉਸਨੂੰ ਦੇਖਣਾ ਚਾਹੀਦਾ। ਗੁਰਪ੍ਰਸਾਦੀ ਆਪ ਪਛਾਣੈ ਕਮਲ ਬਿਕਸੈ ਬੁੱਧ ਤਾਹਾ ਹੈ। ਗੁਰਾਂ ਦੀ ਕਿਰਪਾ ਨਾਲ ਆਪਣੇ ਸਰੂਪ ਨੂੰ ਪਛਾਣੇ ਤਾਂ ਉਹਦੀ ਬੁੱਧੀ ਵਿੱਚ ਹਿਰਦਾ ਕਮਲ ਜਿਹੜਾ ਅੰਦਰ ਹੈ ਉਹ ਖਿੜ ਜਾਂਦਾ। ਆਪਣੀ ਗਹਿਣ ਗਤ ਆਪੇ ਜਾਣੈ, ਹੋਰ ਲੋਕ ਸੁਣ ਸੁਣ ਆਖ ਵਖਾਣੈ। ਉਹ ਵਾਹਿਗੁਰੂ ਆਪਣੀ ਗਹਿਣ ਹੁੰਦੀ ਗੁੱਝੀ ਗਤੀ ਨੂੰ ਆਪ ਹੀ ਜਾਣਦਾ, ਅੰਦਰਲੀ ਗੱਲ, ਗੋਝ ਗੱਲ। ਹੋਰ ਲੋਕ ਤਾਂ ਵੇਦਾਂ ਸ਼ਾਸਤਰਾਂ ਤੋਂ ਸੁਣ ਸੁਣ ਕੇ ਆਖ ਤੋਂ ਭਾਵ ਮੂੰਹ ਤੋਂ ਕਥਨ ਕਰਦੇ ਆ, ਆਖਦੇ ਆ, ਲੁਥਿਆਣਾ ਦੁਆਰਾ ਕਥਨ ਕਰਦੇ ਆ। ਗਿਆਨੀ ਹੋਵੈ ਸੋ ਗੁਰਮੁਖ ਬੂਝੈ, ਸਾਚੀ ਸਿਫਤ ਸਲਾਹਾ ਹੈ। ਜਿਹੜਾ ਜੀਵ ਗਿਆਨਵਾਨ ਹੁੰਦਾ ਹੈ, ਗਿਆਨਵਾਨ ਕੌਣ? ਜੋ ਪਿੱਛੇ ਸਾਰਾ ਦੱਸਿਆ ਗਿਆਨ ਹੀ ਹੈ। ਜਿਹੜਾ ਇਸ ਗਿਆਨ ਨੂੰ ਸਮਝ ਲੈਂਦਾ, ਉਹ ਆਸਰਾ ਰੂਪ ਚੇਤਨ ਨੂੰ ਸਮਝ ਲੈਂਦਾ। ਮੁੱਖ ਤੋਂ ਭਾਵ ਅਧਿਸ਼ਟਾਨ ਰੂਪ ਗੁਰ ਹੁੰਦਾ, ਚੇਤਨ ਨੂੰ ਸਮਝ ਲੈਂਦਾ ਹੈ। ਗੁਰਮੁੱਖ ਦਾ ਅਰਥ ਹੈ ਮੁੱਖ ਗੁਰ, ਅਤੇ ਸੱਚੇ ਵਾਹਿਗੁਰੂ ਦੀ ਸੱਚੀ ਸਿਫਤ ਨੂੰ ਸਲਾਹੁੰਦਾ ਹੈ। ਦੇਹੀ ਅੰਦਰ ਵਸਤੇ ਅਪਾਰਾ, ਆਪੇ ਕਪਤ ਖੁਲਾਵਣ ਹਾਰਾ। ਇਸ ਸਰੀਰ ਦੇ ਅੰਦਰ ਹੀ ਅਪਾਰ ਵਸਤੂਆਂ ਦਾ ਮਾਲਕ ਪਰਮਾਤਮਾ, ਉਹ ਆਪ ਹੀ ਜਿਹੜੇ ਕਪਤ ਰੂਪ ਭਾਵ ਭਰਮ ਰੂਪ ਤਖਤਿਆਂ ਦੇ ਖੋਲ੍ਹਣ ਵਾਲਾ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਵਸਤੂ ਦੇਹੀ ਦੇ ਅੰਦਰ ਕਿਹੜੀ ਹੈ? ਇੱਕ ਵਸਤ ਗੋਚਰ ਪਾਈ, ਆਤਮਕ ਵਸਤੂ ਹੈ ਅੰਦਰ ਆਪਣੇ। ਦੇਹੀ ਦੇ ਅੰਦਰ ਸਾਰਾ ਕੁਝ ਹੈ, ਸਾਰਾ ਕੁਝ ਹੈ। ਜਦੋਂ ਖੋਜਣ ਲੱਗੀਏ ਤਾਂ ਸਭ ਕੁਝ ਮਿਲ ਜਾਂਦਾ। ਆਕਾਸ਼ ਜਾਂ ਬ੍ਰਹਿਮੰਡ ਸਾਰਾ ਵਿਰਾਟ ਰੂਪ ਵਿੱਚ ਵੱਡਾ ਹੈ, ਦੇਹੀ ਦੇ ਅੰਦਰ ਓਨਾ ਹੀ ਛੋਟਾ ਕਰਕੇ ਸਾਰਾ ਕੁਝ ਹੈ। ਜਦੋਂ ਮਨ ਦੀ ਸ਼ੁੱਧੀ ਹੋ ਕੇ, ਮਨ ਸ਼ੁੱਧ ਹੋ ਕੇ ਪ੍ਰਕਾਸ਼ ਰੂਪ ਹੁੰਦਾ, ਉਦੋਂ ਸਾਰਾ ਕੁਝ ਉਹੀ ਨਿਕਲਦਾ ਜੋ ਬਾਹਰ ਦੇਖਿਆ ਜਾਂਦਾ। ਮਨੁੱਖ ਦੇ ਅੰਦਰ ਦੀ ਜਿੰਨੀ ਸਾਰਾ ਕੁਛ ਇਹ ਬਾਹਰ ਹੀ ਨਜ਼ਰ ਆ ਰਿਹਾ ਹੈ, ਮਨੁੱਖ ਦੀ ਦਿਮਾਗ ਦੀ ਕਾਢ ਹੀ ਨਜ਼ਰ ਆ ਰਹੀ ਹੈ। ਜਹਾਜ਼ ਇਹ ਜਿਹੜੇ ਆ ਸੰਸਾਰ ਦੇ ਕੋਈ ਚੀਜ਼ ਹੈ, ਇਹ ਪਹਿਲਾਂ ਮਨ ਦੇ ਅੰਦਰ ਆਈ ਹੈ। ਮਨ ਦੀ ਸੱਤਾ ਕਰਕੇ ਮਨੁੱਖ ਨੇ ਆਪਣੇ ਦਿਮਾਗ ਰਾਹੀਂ ਚੀਜ਼ਾਂ ਦੀ ਘਾੜਤ ਘੜੀ। ਜਦੋਂ ਇਹਨੇ ਚੀਜ਼ ਬਣਾ ਦਿੱਤੀ ਕੋਈ, ਫਿਰ ਕਹਿੰਦਾ ਮੈਂ ਬਣਾਈ ਹੈ, ਕਹਿੰਦਾ ਇਹ ਸਾਇੰਸ ਨੇ ਬਣਾਈ ਹੈ। ਮੂਰਖ ਨੂੰ ਇਹ ਨਹੀਂ ਪਤਾ ਕਿ ਸਾਇੰਸ ਕਿੱਥੋਂ ਆਈ ਹੈ। ਸਾਇੰਸ ਵੀ ਮਨੁੱਖੀ ਕਾਢ ਹੈ, ਪਰ ਪਰਮੇਸ਼ਰ ਦੀ ਸੱਤਾ ਕਰਕੇ ਹੀ। ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਅਗਨ ਬੁਝਾਹਾ ਹੈ। ਗੁਰਮੁਖ ਜਨ ਗੁਰਾਂ ਦੁਆਰੇ ਸੁਭਾਵਕ ਨਾਮ ਅੰਮ੍ਰਿਤ ਨੂੰ ਪੀਂਦੇ ਆ, ਅਤੇ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਨੂੰ ਬੁਝਾਉਂਦੇ ਹੌਲੀ ਹੌਲੀ ਕਰਕੇ। ਨਾਮ ਜਪਣ ਨਾਲ ਅੱਗ ਬੁੱਝ ਜਾਂਦੀ ਅੰਦਰੋਂ। ਸਭ ਰਸ ਦੇਹੀ ਅੰਦਰ ਪਾਏ, ਵਿਰਲੇ ਕਾਉ ਗੁਰ ਸ਼ਬਦ ਬੁਝਾਏ। ਸ਼ੁਰੂ ਦੇ ਵਿੱਚ ਪੰਗਤੀਆਂ ਉਚਾਰੀਆਂ ਸੀ ਮਹਾਰਾਜ ਨੇ, ਆਪੇ ਫਰਕ ਕਰੇ ਵੇਖ ਵਿਖਸੈ ਸਭ ਰਸ ਦੇਹੀ ਮਾਹਾ। ਇਹ ਤਾਂ ਦੱਸਿਆ ਸੀ ਕਿ ਸਾਰੇ ਰਸ ਦੇਹੀ ਦੇ ਅੰਦਰ ਨੇ, ਪਰ ਹੁਣ ਉਹਦਾ ਖੁਲਾਸਾ ਕਰਦਿਆਂ ਫਰਮਾਉਂਦੇ ਨੇ, ਸਭ ਰਸ ਦੇਹੀ ਅੰਦਰ ਪਾਏ, ਵਿਰਲੇ ਕਹੋ ਗੁਰ ਸ਼ਬਦ ਬੁਝਾਏ। ਉਹ ਵਾਹਿਗੁਰੂ ਨੇ ਸਾਰੇ ਰਸ ਦੇਹੀ ਦੇ ਅੰਦਰ ਹੀ ਪਾਏ ਹੋਏ ਨੇ, ਪਰ ਕਿਸੇ ਵਿਰਲੇ ਨੂੰ ਗੁਰ ਸ਼ਬਦ ਦੁਆਰੇ ਸਮਝ ਆਈ ਹੈ। ਨੌਨਿਤ ਅੰਮ੍ਰਿਤ ਕਾ ਨਾਮ ਦੇਹੀ ਮਹਿ ਇਸਕਾ ਵਿਸਰਾਮ। ਦੇਹੀ ਦੇ ਅੰਦਰ ਵਿਸਰਾਮ ਹੈ ਉਹਦਾ। ਅੰਦਰ ਖੋਜੇ ਸ਼ਬਦ ਸਾਲ ਆਹੇ, ਬਾਹਰ ਕਾਹੇ ਜਾਹਾ ਹੈ। ਇਹ ਭਾਈ ਬਾਹਰ ਕਿਉਂ ਜਾਂਦਾ ਹੈ, ਅੰਦਰ ਨੂੰ ਮੁੜਿਆ? ਅੰਦਰ ਨਹੀਂ ਜਾਂਦਾ ਤੂੰ ਕਦੇ, ਤੂੰ ਬਾਹਰ ਨੂੰ ਜਾਂਦਾ ਰਹਿੰਦਾ। ਹੇ ਮੇਰੇ ਮਨਾਂ, ਜਿਹੜਾ ਜੀਵ ਗੁਰ ਸ਼ਬਦ ਨੂੰ ਸਲਾਹ ਕੇ ਅੰਦਰੋਂ ਪਰਮਾਤਮਾ ਨੂੰ ਖੋਜਦਾ, ਉਹ ਫੇਰ ਬਾਹਰ ਨਹੀਂ ਜਾਂਦਾ, ਅੰਦਰ ਹੀ ਦਿਖ ਜਾਂਦਾ ਉਹਨੂੰ। ਵਿਣ ਚਾਖੇ ਸਾਧ ਕਿਸੇ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ। ਚਾਖੇ ਤੋਂ ਬਿਨਾਂ, ਧਾਰੇ ਤੋਂ ਬਿਨਾਂ ਕਿਸੇ ਨੂੰ ਵੀ ਸਾਧ ਹੁੰਦਾ ਆਨੰਦ ਨਹੀਂ ਆਇਆ। ਗੁਰਾਂ ਨੇ ਉਪਦੇਸ਼ ਦੇ ਕੇ ਜਿਹਨੂੰ ਨਾਮ ਅੰਮ੍ਰਿਤ ਪਿਲਾਇਆ ਹੈ, ਉਸੇ ਨੂੰ ਆਨੰਦ ਆਇਆ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸ ਪਾਹਾ ਹੈ। ਜੋ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅੰਮ੍ਰਿਤ ਨੂੰ ਪੀਂਦੇ ਹਨ, ਉਹ ਅਮਰ ਪਦ ਨੂੰ ਪ੍ਰਾਪਤ ਹੋ ਗਏ। ਅਮਰ ਪਦ ਹੁੰਦਾ ਬ੍ਰਹਮ ਗਿਆਨ, ਅਤੇ ਉਹਨਾਂ ਨੂੰ ਰਸ ਆਇਆ, ਆਨੰਦ ਆਇਆ। ਆਪ ਪਛਾਣੈ ਸੋ ਸਭ ਗੁਣ ਜਾਣੈ, ਗੁਰ ਕੈ ਸ਼ਬਦ ਹਰ ਨਾਮ ਵਖਾਣੈ। ਜੋ ਆਪਣੇ ਸਰੂਪ ਨੂੰ ਪਛਾਣਦਾ ਹੈ, ਉਹ ਸਾਰੇ ਗੁਣਾਂ ਨੂੰ ਜਾਣਦਾ ਹੈ। ਜੋ ਕਿਹਾ ਕਿ ਨਾ ਅੰਦਰ ਸਰੀਰ ਅੰਦਰ ਸਾਰਾ ਕੁਝ ਹੈ, ਉਹ ਸਰੂਪ ਹੀ ਅੰਦਰ। ਸਰੂਪ ਕੀ ਦਾ? ਉਹ ਪਰਮੇਸ਼ਰ ਦਾ, ਅਤੇ ਮੇਰਾ ਵੀ ਉਹੀ ਸਰੂਪ ਹੈ। ਬਾਹਰਲਾ ਜਿਹੜਾ ਕੁਛ ਨਜ਼ਰ ਆਉਂਦਾ, ਇਹ ਖਾਕ ਮਿੱਟੀ। ਅੰਦਰਲੇ ਅਸਲ ਸਰੂਪ ਨੂੰ ਦੇਖਣਾ ਅੰਦਰੋਂ, ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨਾਮ ਨੂੰ ਕਥਨ ਕਰਦਾ। ਆਨ ਦਿਨ ਨਾਮ ਰੱਤਾ ਦਿਨ ਰਾਤੀ, ਮਾਇਆ ਮੋਹ ਚੁਕਾ ਹੈ। 1057 ਅੰਗ ਕਹਿੰਦੇ, ਰਾਤ ਦਿਨ ਆਨ ਦਿਨ ਇੱਕ ਰਾਤ ਜੋ ਨਾਮ ਸਿਮਨ ਵਿੱਚ ਰੱਤਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਨੂੰ ਚੁਕਾਹਾ ਤੋਂ ਭਾਵ ਦੂਰ ਕਰ ਲੈਂਦਾ ਹੈ। ਗੁਰ ਸੇਵਾ ਤੇ ਸਭ ਕੁਛ ਪਾਏ, ਹਉ ਮੈਂ ਮੇਰਾ ਆਪ ਗਵਾਏ। ਇਹਦੇ ਲਈ ਆਪਾਂ ਨੂੰ ਗੁਰਾਂ ਦੀ ਸੇਵਾ ਕਰਨੀ ਪੈਣੀ ਹੈ, ਹੱਥੀ ਬਹੁਤ ਜ਼ਿਆਦਾ, ਥੋੜ੍ਹੀ ਜਿਹੀ ਨਹੀਂ। ਜਿਵੇਂ ਗੁਰੂ ਅਮਰਦਾਸ ਜੀ ਨੇ ਆਪ ਸੇਵਾ ਕੀਤੀ ਹੈ, 12 ਸਾਲ 24 ਘੰਟੇ ਹਰ ਵਕਤ ਪਰਮੇਸ਼ਰ ਦੀ ਪ੍ਰਾਪਤੀ ਲਈ ਸੇਵਾ ਕਰਨੀ। ਗੁਰਾਂ ਦੀ ਸੇਵਾ ਕਰਕੇ ਜੀਵ ਸਭ ਕੁਛ ਪਾ ਲੈਂਦਾ। ਸੇਵਾ ਦੇ ਬਲ ਨਾਲ ਹੰਕਤਾ, ਮਮਤਾ, ਮੇਰ ਤੇਰ, ਆਪਾ ਭਾ, ਹੰਕਾਰ, ਅਗਿਆਨ ਸਭ ਗਵਾ ਲੈਂਦਾ, ਅਤੇ ਗਿਆਨ ਪ੍ਰਗਟ ਹੋ ਜਾਂਦਾ। ਫਿਰ ਸੇਵਾ ਦੇ ਬਲ ਨਾਲ ਹੰਗਤਾ ਦੀ ਜਗ੍ਹਾ ਨਿਮਰਤਾ ਆ ਜਾਂਦੀ ਹੈ। ਸੋ ਮੇਰ ਗੁਰੂ ਵੱਲ ਹੋ ਜਾਂਦੀ ਹੈ। ਮੇਰਾ ਮੁੱਝ ਮੈਂ ਕਿਸ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਮੇਰ ਤੇਰ ਬਦਲ ਗਈ, ਸ਼ੁੱਧ ਹੰਕਾਰ ਹੋ ਗਿਆ ਅੰਦਰ। ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕਹਿ ਸਬਦੇ ਸੋਹਾ ਹੈ। ਸੁਖਦਾਤਾ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰੇ, ਤਾਂ ਹੀ ਸਤਿਗੁਰਾਂ ਦੇ ਉਪਦੇਸ਼ ਕਰਕੇ ਜੀਵ ਸੋਭਾ ਵਾਲਾ ਹੁੰਦਾ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਨ ਦਿਨ ਹਰ ਕਾ ਨਾਮ ਵਖਾਣੀ। ਗੁਰਾਂ ਦਾ ਉਪਦੇਸ਼ ਹੀ ਅੰਮ੍ਰਿਤ ਬਾਣੀ ਹੈ। ਅੰਮ੍ਰਿਤ ਰੂਪ ਜੋ ਗੁਰਾਂ ਦਾ ਸ਼ਬਦ ਹੈ, ਉਹਨੂੰ ਬਾਣੀ ਦੁਆਰਾ ਕਥਨ ਕਰੇ, ਅਤੇ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਦਾ ਨਾਮ ਉਚਾਰਨਾ ਕਰੇ ਜ਼ੁਬਾਨ ਦੇ ਨਾਲ। ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲਤਾ ਹੈ। ਜਿਹਦੇ ਘਟ ਤੋਂ ਭਾਵ ਹਿਰਦੇ ਅੰਦਰ ਸੱਚਾ ਵਾਹਿਗੁਰੂ ਵੱਸਦਾ ਹੈ, ਹਰ ਹਰ ਨਾਮ ਵਸਿਆ ਹੋਇਆ, ਸੋ ਉਸ ਦਾ ਘਟ ਤੋਂ ਭਾਵ ਅੰਤਹਿਕਰਨ ਜਿਹੜਾ ਹੁੰਦਾ ਨਿਰਮਲ, ਮੈਲ ਤੋਂ ਰਹਿਤ ਹੋ ਜਾਂਦਾ। ਸੇਵਕ ਸੇਵ ਹੈ, ਸ਼ਬਦ ਸਲਾਹ ਹੈ, ਸਦਾ ਰੰਗ ਰਾਤੇ ਹਰ ਗੁਣ ਗਾਵ ਹੈ। ਜੋ ਸੇਵਕ ਹੋ ਕੇ ਗੁਰਾਂ ਦੀ ਸੇਵਾ ਕਰਦੇ ਆ, ਫਿਰ ਬ੍ਰਹਮ ਦੀ ਸ਼ਲਾਘਾ ਕਰਦੇ ਆ, ਸਿਫਤ ਸਲਾਹ ਕਰਦੇ ਆ, ਅਤੇ ਹਮੇਸ਼ਾ ਹੀ ਜੋ ਰੰਗ ਹੁੰਦਾ ਪ੍ਰੇਮ ਵਿੱਚ ਰੱਤੇ ਹੋਏ ਹਰੀ ਦੇ ਗੁਣਾਂ ਦਾ ਗਾਇਨ ਕਰਦੇ ਨੇ। ਆਪੇ ਬਖਸ਼ੇ ਸ਼ਬਦ ਮਿਲਾਏ, ਪਰ ਮਲ ਵਾਸਾ। ਆਪੇ ਬਖਸ਼ੇ ਸ਼ਬਦ ਮਿਲਾਏ ਪਰਮਲ ਵਾਸ ਮਨ ਤਾਹਾ ਹੈ। ਸੋ ਇਸ ਪ੍ਰਕਾਰ ਫਰਮਾਉਂਦੇ ਉਹਨਾਂ ਦੇ ਔਗਣ ਬਖਸ਼ ਕੇ ਸ਼ਬਦ ਜੋ ਬ੍ਰਹਮ ਹੈ, ਬ੍ਰਹਮ ਨੇ ਆਪਣੇ ਵਿੱਚ ਉਹਨਾਂ ਨੂੰ ਲੀਨ ਕਰ ਲਿਆ। ਸੋ ਉਸਦੇ ਮਨ ਵਿੱਚ ਭਗਤੀ ਰੂਪੀ ਹਰੀ ਜਸ ਰੂਪੀ ਪਰਮਲ ਹੁੰਦਾ ਹੈ, ਚੰਦਨ ਦੀ ਵਾਸ਼ਨਾ। ਪਰਮਲ ਪਾਠ ਇਕੱਠਾ ਕਰਨਾ, ਕਈ ਜਗ੍ਹਾ ਪਾਠ ਅੱਡ ਅੱਡ ਵੀ ਆਉਂਦਾ, ਪਰ ਮਲ ਪਰਾਈ ਮੈਲ ਦਾ ਵਾਚਕ ਹੁੰਦਾ ਹੈ, ਇਹ ਪਰਮਲ ਇਕੱਠਾ ਚੰਦਨ। ਸ਼ਬਦ ਅਕਥ ਕਥੇ ਸਾ ਲਾਹੇ ਮੇਰੇ ਪ੍ਰਭ ਸਾਚੇ ਵੇ ਪਰਵਾਹੇ। ਕਥਨ ਕਰਨੇ ਯੋਗ ਜੋ ਅਕਥ ਵਾਹਿਗੁਰੂ ਆ ਉਸਨੂੰ ਗੁਰ ਸ਼ਬਦ ਦੁਆਰਾ ਸਲਾਹੁਣਾ ਕਰੇ, ਅਤੇ ਗੁਰ ਸ਼ਬਦ ਦੁਆਰਾ ਅਕਥ ਵਾਹਿਗੁਰੂ ਕਥਨ ਕਰੇ ਅਤੇ ਮੇਰੇ ਬੇਪਰਵਾਹ ਸੱਚੇ ਵਾਹਿਗੁਰੂ ਨੂੰ ਸਲਾਹੇ। ਆਪੇ ਗੁਣਦਾਤਾ ਸ਼ਬਦ ਮਿਲਾਹੇ ਸ਼ਬਦ ਕਾ ਰਸਤਾ ਹਾਹੇ। ਜਿਨ੍ਹਾਂ ਨੂੰ ਗੁਣਦਾਤਾ ਵਾਹਿਗੁਰੂ ਆਪ ਗੁਰ ਸ਼ਬਦ ਨਾਲ ਜਾਂ ਸ਼ਬਦ ਦਾਤੇ ਗੁਰਾਂ ਨਾਲ ਮਿਲਾਉਂਦਾ ਹੈ ਉਹਨਾਂ ਨੂੰ ਸ਼ਬਦ ਦਾ ਰਸ ਆ ਕੇ ਪ੍ਰਾਪਤ ਹੋਇਆ ਹੈ। ਮਨਮੁਖ ਭੂਲਾ ਠੌਰ ਨਾ ਪਾਏ ਜੋ ਧੁਰ ਲਿਖਿਆ ਸੋ ਕਰਮ ਕਮਾਏ। ਮਨਮੁਖ ਜਿਹੜਾ ਜੀਵ ਆ ਵਾਹਿਗੁਰੂ ਤੋਂ ਭੁੱਲਿਆ ਹੋਇਆ ਕਿਧਰੇ ਠਹਿਰਨਾ ਨਹੀਂ ਪਾਉਂਦਾ, ਜੋ ਧੁਰ ਤੋਂ ਲੇਖ ਲਿਖਿਆ ਗਿਆ ਹੈ ਉਹ ਸੰਸਾਰ ਕਰਮਾਂ ਨੂੰ ਕਮਾਉਂਦਾ। ਵਿਖਿਆ ਰਾਤੇ ਵਿਖਿਆ ਖੋਜੈ ਮਰ ਜਨਮੈ ਦੁੱਖ ਤਾਹਾ ਹੈ। ਜਿਹੜੇ ਮਾਇਆ ਵਿੱਚ ਹੀ ਰੱਤੇ ਹੋਏ ਨੇ ਉਹ ਮਾਇਆ ਨੂੰ ਭਾਲਦੇ ਫਿਰਦੇ ਨੇ, ਇਸ ਲਈ ਉਹਨਾਂ ਨੂੰ ਜਨਮ ਮਰ ਦਾ ਦੁੱਖ ਹੁੰਦਾ। ਆਪੇ ਆਪੇ ਆਪ ਸਾਲ ਆਹੇ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ। ਅਤੇ ਵਾਹਿਗੁਰੂ ਤੂੰ ਆਪੇ ਹੀ ਆਪਣੇ ਆਪ ਨੂੰ ਸਲਾਹੁੰਦਾ ਹੈ, ਆਪ ਜੀ ਦੇ ਵਿੱਚ ਜੋ ਗੁਣ ਹਨ ਉਹ ਤੇਰੇ ਵਿੱਚ ਹਨ, ਹੋਰ ਕਿਸੇ ਵਿੱਚ ਨਹੀਂ ਹਨ। ਤੂੰ ਆਪ ਸੱਚਾ ਤੇਰੀ ਬਾਣੀ ਸੱਚੇ ਆਪੇ ਅਲੱਖ ਅਥਾਹਾ ਹੈ। ਹੇ ਪਰਮੇਸ਼ਰ ਜੀ ਤੂੰ ਆਪ ਸੱਚਾ ਹੈ, ਤੇਰੀ ਨਾਮ ਬਾਣੀ ਬਣਾਵਟ ਵੀ ਸੱਚੀ ਹੈ, ਤੂੰ ਆਪ ਹੀ ਅਲੱਖ ਸਰੂਪ ਹੈ ਅਤੇ ਅਥਾਹਾ ਹੁੰਦਾ ਥਾਹ ਤੋਂ ਰਹਿਤ। ਬਿਨ ਗੁਰਦਾਤੇ ਕੋਈ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ। ਨਾਮਦਾਤੇ ਜੋ ਗੁਰੂ ਹਨ ਉਹਨਾਂ ਤੋਂ ਬਿਨਾਂ ਦਾਤੇ ਨੂੰ ਪਰਮੇਸ਼ਰ ਨੂੰ ਕੋਈ ਨਹੀਂ ਪਾ ਸਕਦਾ। ਜੇ ਭਾਵ ਕੋਈ ਲੱਖਾਂ ਹੀ ਕਰੋੜਾਂ ਕਰਮ ਵੀ ਕਮਾ ਲਵੇ ਫਿਰ ਵੀ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆ, ਸਮਝ ਨਹੀਂ ਆਉਣੀ ਗੁਰੂ ਤੋਂ ਬਿਨਾਂ। ਗੁਰ ਕਿਰਪਾ ਤੇ ਘੱਟ ਅੰਤਰ ਵਸਿਆ ਸਬਦੇ ਸੱਚ ਸਾ ਲਾਹਾ ਹੈ। ਗੁਰਾਂ ਦੀ ਕਿਰਪਾ ਨਾਲ ਗੁਰ ਸ਼ਬਦ ਦੁਆਰੇ ਜੀ ਨੇ ਸੱਚੇ ਬ੍ਰਹਮ ਨੂੰ ਸਲਾਹਿਆ, ਉਹਦੇ ਘੱਟ ਹਿਰਦੇ ਦੇ ਅੰਦਰ ਵਾਹਿਗੁਰੂ ਆ ਕੇ ਵਸਿਆ। ਵਸਿਆ ਤੋਂ ਭਾਵ ਸਾਖਿਆਤਕਾਰ ਹੋਇਆ। ਸੇ ਜਨ ਮਿਲੇ ਤੁਰ ਆਪ ਮਿਲਾਏ ਸਾਚੀ ਬਾਣੀ ਸ਼ਬਦ ਸੁਹਾਏ। ਉਹੀ ਗੁਰਮੁਖ ਜਨ ਵਾਹਿਗੁਰੂ ਨਾਲ ਮਿਲੇ ਹਨ ਜੋ ਧੁਰ ਰੂਪ ਪਰਮੇਸ਼ਰ ਨੇ ਆਪ ਗੁਰਾਂ ਨਾਲ ਮਿਲਾਏ ਹਨ। ਉਹ ਸੱਚੀ ਉਪਦੇਸ਼ ਬਾਣੀ ਕਰਕੇ ਸੰਸਾਰ ਵਿੱਚ ਸੋਭਾ ਵਾਲੇ ਹੋਏ। ਨਾਨਕ ਜਨ ਗੁਣ ਗਾਵੈ ਨਿਤ ਸਾਚੇ ਗੁਣ ਗਾਵੈ ਗੁਣੀ ਸਮਾਹਾ ਹੈ। ਮਹਾਰਾਜ ਕਥਨ ਕਰਦੇ ਸੇਵਕ ਜਨ ਹਰ ਰੋਜ਼ ਨਿਤਨੇਮ ਅਨੁਸਾਰ ਸੱਚੇ ਦੇ ਗੁਣਾਂ ਨੂੰ ਗਾਉਂਦਾ ਹੈ, ਕਿਉਂਕਿ ਗੁਣਾਂ ਦੇ ਗਾਉਣ ਵਾਲਾ ਗੁਣੀ ਭਾਵ ਪਰਮਾਤਮਾ ਜਿਹੜਾ ਨਾ ਉਹ ਪਰਮਾਤਮਾ ਦੇ ਵਿੱਚ ਸਮਾਹਾ ਹੈ, ਸਮਾ ਜਾਂਦਾ, ਅਭੇਦ ਹੋ ਜਾਂਦਾ, ਪਰਮਾਤਮਾ 'ਚ ਲੀਨ ਹੋ ਜਾਂਦਾ। ਮਾਰੂ ਮਹੱਲਾ ਤੀਜਾ, ਮਾਰੂ ਦਾ ਤੀਸਰੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਸਾਡੇ 'ਤੇ। ਨਿਹਚਲ ਏਕ ਸਦਾ ਸੱਚ ਸੋਈ ਪੂਰੇ ਗੁਰ 'ਤੇ ਸੋਝੀ ਹੋਈ। ਉਹ ਇੱਕ ਪਰਮਾਤਮਾ ਸਜੀਵ ਕਾਲ ਨਿਹਚਲ ਅਤੇ ਸੱਚਾ ਹੈ, ਪੂਰਿਆਂ ਗੁਰਾਂ ਤੋਂ ਉਸ ਵਾਹਿਗੁਰੂ ਦੀ ਸੋਝੀ ਜਿਹੜਾ ਗਿਆਨ ਹੈ ਪ੍ਰਾਪਤ ਹੁੰਦੀ ਹੈ। ਹਰ ਰਸ ਭੀਨੇ ਸਦਾ ਧਿਆਇਨ ਗੁਰਮਤਿ ਸੀਲ ਸੰਗਨਾਹਾ ਹੈ। ਜਿਹੜੇ ਜੀਵ ਹਰੀ ਨਾਮ ਰਸ ਵਿੱਚ ਭਿੱਜੇ ਹੋਏ ਗਾ ਗਾ ਕੇ ਉਹਨੂੰ ਸਦਾ ਹੀ ਉਸ ਵਾਹਿਗੁਰੂ ਨੂੰ ਧਿਆਉਂਦੇ ਨੇ, ਉਹਨਾਂ ਗੁਰਮਤੀਆਂ ਦੇ ਸੀਲ ਸੁਭਾਅ ਰੂਪੀ ਸੰਗਨਾਹਾ ਹੁੰਦੀ ਸੰਜੋਅ ਨੂੰ ਪਹਿਰਿਆ ਹੋਇਆ। ਸੀਲ ਸੰਗਨਾਹਾ ਪਾ ਲਈ, ਸੰਜੋਅ ਪਾ ਲਈ, ਸੀਲ ਸੁਭਾਅ ਹੋ ਗਿਆ ਉਹਨਾਂ ਦਾ। ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ। ਉਹਨਾਂ ਦੇ ਅੰਦਰ ਸਦਾ ਹੀ ਸੱਚੇ ਵਾਹਿਗੁਰੂ ਦਾ ਰੰਗ ਚੜ੍ਹਿਆ ਰਹਿੰਦਾ ਅਤੇ ਸਤਿਗੁਰਾਂ ਦੇ ਉਪਦੇਸ਼ ਕਰਕੇ ਉਹਨਾਂ ਨੂੰ ਹਰੀ ਦਾ ਨਾਮ ਜਿਹੜਾ ਹੈ ਉਹ ਪਿਆਰਾ ਲੱਗਦਾ, ਹਰ ਨਾਮ ਉਹਨਾਂ ਨੂੰ ਮਿੱਠਾ ਲੱਗਦਾ। ਨੌ ਨਿਦ ਨਾਮ ਵਸਿਆ ਘੱਟ ਅੰਤਰ ਛੋਡਿਆ ਮਾਇਆ ਕਾ ਲਾਹਾ ਹੈ। ਜਿਨ੍ਹਾਂ ਨੇ ਹਿਰਦੇ ਦੇ ਅੰਦਰ ਨੌ ਨਿਧੀ ਜੋ ਨੌ ਨਿਧੀਆਂ ਦਾ ਖਜ਼ਾਨਾ ਹੈ, ਨੌ ਨਿਧੀ ਰੂਪ ਜੋ ਨਾਮ ਵਸਿਆ ਹੈ, ਉਹਨਾਂ ਨੇ ਮਾਇਆ ਦੀ ਪ੍ਰਾਪਤੀ ਦਾ ਜਿਹੜਾ ਲਾਹਾ ਲੈਣਾ ਸੀ, ਲਾਭ ਲੈਣਾ ਸੀ, ਉਹ ਛੱਡ ਦਿੱਤਾ। ਉਹ ਇਹ ਲਾਭ ਖੋਟੇ ਲਾਭ ਨੇ, ਖੋਟਾ ਇਹੋ ਵਪਾਰ ਆ, ਇਹ ਵਪਾਰ ਖੋਟਾ ਹੈ, ਇਹ ਮਾਇਆ ਦਾ ਲਾਭ ਛੱਡ ਦਿੱਤਾ ਹੈ। ਰਈਅਤ ਰਾਜੇ ਦੁਰਮਤ ਦੋਈ ਬਿਨ ਸਤਿਗੁਰ ਸੇਵੇ ਏਕ ਨਾ ਹੋਈ। ਜਿੰਨੇ ਰਾਜੇ ਅਤੇ ਪਰਜਾ ਦੇ ਲੋਕ ਹੈ ਇਹ ਖੋਟੀ ਸਿੱਖਿਆ ਕਰਕੇ ਦਵੈਤ ਵਿੱਚ ਜਾਂ ਖੋਟੀ ਸਿੱਖਿਆ ਰੂਪ ਦਵੈਤ ਵਿੱਚ ਲੱਗੇ ਹੋਏ ਨੇ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਇੱਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਏਕ ਧਿਆਇਨ ਸਦਾ ਸੁਖ ਪਾਇਨ ਨਿਹਚਲ ਰਾਜ ਤਿਨਾਹਾ ਹੈ। ਜੇ ਇੱਕ ਵਾਹਿਗੁਰੂ ਨੂੰ ਧਿਆਉਂਦੇ ਆ ਉਹ ਸਦਾ ਹੀ ਸੁੱਖ ਪਾਉਂਦੇ ਆ, ਉਹਨਾਂ ਦਾ ਰਾਜ ਭਾਗ ਸਦਾ ਹੀ ਨਿਹਚਲ ਹੈ, ਉਹਨਾਂ ਦਾ ਰਾਜ ਹੁਕਮ ਸਦਾ ਨਿਹਚਲ ਹੈ। ਆਵਣ ਜਾਣਾ ਰੱਖੈ ਨਾ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਆਉਣੇ ਜਾਣੇ ਵੱਲੋਂ ਕੋਈ ਰੱਖ ਨਹੀਂ ਸਕਦਾ ਬੰਦੇ ਨੂੰ, ਵੀ ਮੈਂ ਤੈਨੂੰ ਮਰਨ ਨਹੀਂ ਦਿੰਦਾ, ਤੈਨੂੰ ਮੈਂ ਜਨਮ ਨਹੀਂ ਲੈਣ ਦਿੰਦਾ। ਇਹ ਜੰਮਣਾ ਮਰਨਾ ਉਸੇ ਦੇ ਹੁਕਮ ਵਿੱਚ ਹੋ ਰਿਹਾ ਹੈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੈ ਤੇ ਪਾਹਾ ਹੈ। ਗੁਰਾਂ ਦੁਆਰੇ ਸੱਚੇ ਵਾਹਿਗੁਰੂ ਨੂੰ ਸਦਾ ਧਿਆਉਣਾ ਕਰੋ। ਮੁਕਤੀ ਦੀ ਜਿਹੜੀ ਗਤ ਭਾਵ ਪ੍ਰਾਪਤੀ ਹੈ ਉਸੇ ਤੋਂ ਹੀ ਪਾਉਣਾ ਕਰੋ, ਹੋਰ ਕਿਸੇ ਨੇ ਦੇਣੀ ਨਹੀਂ। ਮੁਕਤੀ ਪਰਮਾਤਮਾ ਹੀ ਦਿੰਦਾ, ਜਦੋਂ ਬਣਾਇਆ ਹੀ ਉਸਨੇ ਫਿਰ ਦੂਜਾ ਮੁਕਤੀ ਕਿਵੇਂ ਦਊਗਾ। ਸੱਚ ਸੰਜਮ ਸਤਿਗੁਰੂ ਦੁਆਰਾ ਹਉਮੈ ਕ੍ਰੋਧ ਸ਼ਬਦ ਨਿਵਾਰੈ। ਸੱਚ ਸੰਜਮ ਹੁੰਦਾ ਨਿਸ਼ਕਪਟ ਇੰਦਰੀਆਂ ਦਾ ਦਮਨ ਕਰਨਾ, ਉਹ ਸਤਿਗੁਰਾਂ ਦੁਆਰੇ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰਾਂ ਦੇ ਸ਼ਬਦ ਦੁਆਰਾ ਅੰਗਤਾ ਮਮਤਾ ਅਤੇ ਕ੍ਰੋਧ ਨੂੰ ਨਿਵਿਰਤ ਕਰੇ, ਉਪਦੇਸ਼ ਲੈ ਕੇ ਗੁਰੂ ਦਾ। ਸਤਿਗੁਰ ਸੇਵ ਸਦਾ ਸੁੱਖ ਪਾਈਐ, ਸੀਲ ਸੰਤੋਖ ਸਭ ਤਾਹਾ ਹੈ। ਸਤਿਗੁਰਾਂ ਦੀ ਸੇਵਾ ਕਰਨ ਨਾਲ ਨਿੱਤ ਸੁੱਖ ਪ੍ਰਾਪਤ ਹੁੰਦਾ, ਸੀਲ ਸੁਭਾਅ ਪ੍ਰਾਪਤ ਹੁੰਦਾ, ਸੰਤੋਖ ਆਦਿਕ ਸਾਰੇ ਸ਼ੁਭ ਗੁਣ ਜਿਹੜੇ ਉਹ ਸੇਵਾ ਦੇ ਵਿੱਚ ਮਿਲ ਜਾਂਦੇ ਨੇ। ਹਉਮੈ ਮੋਹ ਉਪਜੈ ਸੰਸਾਰਾ, ਸਭ ਜਗ ਬਿਨਸੈ ਨਾਮ ਵਿਸਾਰਾ। ਅੰਗਤਾ ਮਮਤਾ ਅਤੇ ਮੋਹ ਆਦਿਕਾਂ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਅਤੇ ਨਾਮ ਸਿਮਰਨ ਨੂੰ ਵਿਸਾਰਾ ਭੁਲਾ ਕੇ ਸਾਰਾ ਸੰਸਾਰ ਬਿਨਸ ਰਿਹਾ ਹੈ। ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਨਾਮ ਸੱਚਾ ਜਗ ਲਾਹਾ ਹੈ। ਹੁਣ ਨਾਮ ਜਿਹੜਾ ਜਗਤ ਦੇ ਵਿੱਚ ਸਭ ਤੋਂ ਵੱਡਾ ਲਾਹਾ ਹੈ। ਸਤਿਗੁਰਾਂ ਦੀ ਸੇਵਾ ਕੀਤੇ ਬਿਨਾਂ ਨਾਮ ਪ੍ਰਾਪਤ ਨਹੀਂ ਹੁੰਦਾ। ਨਾਮ ਕਰਕੇ ਜਗਤ ਵਿੱਚ ਸੱਚਾ ਆਤਮ ਲਾਭ ਹੁੰਦਾ ਬੰਦੇ ਨੂੰ, ਜਗਤ ਦੇ ਚਾਉਣ ਦਾ ਲਾਭ ਪ੍ਰਾਪਤ ਹੁੰਦਾ। ਕਿਵੇਂ? ਨਾਮ ਜਪ ਕੇ, ਅਤੇ ਨਾਮ ਗੁਰਾਂ ਤੋਂ ਬਿਨਾਂ ਮਿਲਦਾ ਨਹੀਂ। ਸਤਿਗੁਰਾਂ ਦੀ ਸੇਵਾ ਕਰਕੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਮੂੰਹ ਨਾਲ ਤਾਂ ਕੋਈ ਵੀ ਕਹਿ ਦੂ ਵਾਹਿਗੁਰੂ ਵਾਹਿਗੁਰੂ ਕਹਿ ਲਾ ਵੀ, ਪਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਹਿਣ ਨਾਲ ਨਹੀਂ, ਗੁਰੂ ਦੀ ਕਿਰਪਾ ਹੋਵੇ। ਸਤਿਗੁਰੂ ਆਪ ਨਾਮਦਾਨ ਬਖਸ਼ਾ। ਸੱਚਾ ਅਮਰ ਸ਼ਬਦ ਸੁਹਾਇਆ, ਪੰਜ ਸ਼ਬਦ ਮਿਲ ਵਾਜਾ ਵਾਇਆ। ਜਿਹਨੇ ਸੁਹਾਇਆ ਭਾਵ ਸੋਭਨੀਕ ਗੁਰਾਂ ਦੇ ਸ਼ਬਦ ਕਰਕੇ ਸੱਚਾ ਅਮਰ ਹੁਕਮ ਮੰਨਿਆ, ਅਮਰ ਤੋਂ ਭਾਵ ਹੁਕਮ। ਸੋ ਉਸ ਨੇ ਪੰਜ ਸ੍ਰੇਸ਼ਠ ਗੁਰਾਂ ਦੇ, ਪੰਜ ਤੋਂ ਭਾਵ ਹੁੰਦਾ ਸ੍ਰੇਸ਼ਠ, ਸੋ ਸ੍ਰੇਸ਼ਠ ਗੁਰਾਂ ਦੇ ਸ਼ਬਦ ਨਾਲ ਮਿਲ ਕੇ ਸਤਨਾਮ ਵਾਹਿਗੁਰੂ ਰੂਪੀ ਵਾਜੇ ਨੂੰ ਵਾਇਆ ਤੋਂ ਭਾਵ ਵਜਾਇਆ ਹੈ। ਸਦਾ ਕਾਰਜ ਸਚਨਾਮ ਸੁਹੇਲਾ, ਬਿਨ ਸ਼ਬਦ ਹੈ ਕਾਰਜ ਕਿਹਾ ਹੈ। 10:58 ਅੰਕ 'ਤੇ ਫਰਮਾਉਂਦੇ ਆ ਕਿ ਸੱਚੇ ਨਾਮੀ ਪਰਮਾਤਮਾ ਦੇ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਕਰਕੇ ਜੀਵ ਦਾ ਮੁਕਤੀ ਰੂਪੀ ਕਾਰਜ ਸਦਾ ਹੀ ਸੁਹੇਲਾ ਹੁੰਦਾ, ਸੁਖੈਣ ਹੁੰਦਾ। ਗੁਰ ਸ਼ਬਦ ਤੋਂ ਬਿਨਾਂ ਜੀਵਾਂ ਦਾ ਮੁਕਤੀ ਰੂਪੀ ਕਾਰਜ ਕਿਹਾ ਇਸ ਤਰ੍ਹਾਂ ਹੋ ਸਕਦਾ? ਨਹੀਂ ਹੋ ਸਕਦਾ। ਖਿਨ ਮਹਿ ਹੱਸੈ ਖਿਨ ਮਹਿ ਰੋਵੈ, ਦੂਜੀ ਦੁਰਮਤ ਕਾਰਜ ਨਾ ਹੋਵੈ। ਜਿਸ ਵੇਲੇ ਲਾਭ ਹੁੰਦਾ ਹੈ ਤਾਂ ਉੱਥੇ ਹੱਸਣ ਲੱਗ ਜਾਂਦਾ ਬੰਦਾ, ਬੜੇ ਪੈਸੇ ਬਣੇ ਅੱਜ ਮੈਨੂੰ, ਪੈਸਿਆਂ ਦਾ ਘਾਟਾ ਪੈ ਜਾਂਦਾ, ਫਿਰ ਉੱਚੀ ਉੱਚੀ ਰੋਣ ਲੱਗ ਜਾਂਦਾ। ਇਹ ਦੋ ਗੱਲਾਂ ਗਲਤ ਹੈ, ਕਿਉਂਕਿ ਦਵੈਸ਼ ਭਾਵ ਵਾਲੀ ਖੋਟੀ ਸਿੱਖਿਆ ਕਰਕੇ ਸੁਖਦਾਈ ਮੁਕਤੀ ਰੂਪੀ ਕੰਮ ਨਹੀਂ ਹੁੰਦਾ। ਇਹ ਤਾਂ ਦੋ ਹੋਰ ਹੀ ਪਾਸੇ ਤੁਰਿਆ ਰਹਿੰਦਾ, ਹੱਸੀ ਜਾਂਦਾ ਕਦੇ ਰੋਈ ਜਾਂਦਾ ਮਾਇਆ ਕਰਕੇ। ਗੁਰਮੁਖਾਂ ਦਾ ਹੋਰ ਹੁੰਦਾ ਹੱਸਣਾ, ਰੰਗ ਹੱਸਿਆ ਹੈ ਰੰਗ ਰੋਵ ਹੈ ਚੁੱਪ ਵੀ ਕਰ ਜਾ। ਉਹ ਨਾਮ ਕਰਕੇ ਬਰਾਗ 'ਚ ਰੋਂਦੇ ਨੇ, ਬਰਾਗ 'ਚ ਹੱਸਦੇ ਨੇ, ਇਹ ਮਾਇਆ 'ਚ ਹੱਸੀ ਜਾਂਦਾ ਮਾਇਆ 'ਚ ਰੋਈ ਜਾਂਦਾ। ਸੰਜੋਗ ਵਿਜੋਗ ਕਰਤਾ ਲਿਖ ਪਾਏ, ਕਿਰਤ ਨਾ ਚੱਲੈ ਚਲਾਹਾ ਹੈ। ਪਦਾਰਥਾਂ ਦਾ ਸੰਜੋਗ ਅਤੇ ਵਿਛੋੜਾ ਹੋਣਾ ਇਹ ਤਾਂ ਕਰਤੇ ਪੁਰਖ ਨੇ ਧੁਰ ਤੋਂ ਹੀ ਲਿਖ ਕੇ ਮੱਥੇ 'ਤੇ ਪਾਇਆ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਪਦਾਰਥ ਆਉਂਦੇ ਹੀ ਪਦਾਰਥ ਜਾਂਦੇ ਨੇ। ਹੁਣ ਜੇ ਕਹੀਏ ਸੜਕਾਂ 'ਤੇ ਕਾਰਾਂ ਨਾ ਜਾਣ ਨਾ ਆਉਣ, ਇਹ ਕਿਵੇਂ ਹੋ ਸਕਦਾ? ਕਾਰ ਤਾਂ ਜਾਊਗੀ, ਕਾਰ ਆਊਗੀ। ਇਸੇ ਤਰ੍ਹਾਂ ਮਾਇਆ, ਮਾਇਆ ਜਾਂਦੀ ਆਉਂਦੀ ਹੈ, ਪਦਾਰਥ ਜਾਂਦੇ ਆਉਂਦੇ ਹੈ, ਪਦਾਰਥ ਟੁੱਟਦੇ ਆ ਬਣਦੇ ਆ, ਜੀਵ ਜੰਮਦਾ ਮਰਦਾ, ਦਿਨ ਚੜ੍ਹਦਾ ਰਾਤ ਹੁੰਦੀ ਹੈ, ਫਿਰ ਦਿਨ ਚੜ੍ਹਦਾ ਫਿਰ ਰਾਤ ਹੁੰਦੀ ਹੈ। ਇਹ ਕਿੱਦਾਂ ਹੋ ਸਕਦਾ ਵੀ ਸਵੇਰੇ ਉੱਠ ਕੇ ਤਾਰੇ ਲੱਭਣ ਲੱਗ ਜਾਈਏ, ਤਾਰੇ ਕਿੱਧਰ ਗਏ, ਤਾਰੇ ਫਿਰ ਆ ਜਾਣਗੇ ਰਾਤ ਨੂੰ। ਸਵਾਸ ਆਉਂਦਾ ਸਵਾਸ ਜਾਂਦਾ, ਇਹਦਾ ਨਾਮ ਹੈ ਦੋ ਨੀਆਂ। ਦੋ ਨੀਆਂ ਰੱਖੀਆਂ ਹੋਈਆਂ ਨੇ ਆਉਣ ਜਾਣ ਦੀ, ਹਰੇਕ ਚੀਜ਼ ਦੀ ਮਹਾਰਾਜ ਕਹਿੰਦੇ ਨੀਆਂ ਰੱਖੀਆਂ ਹੋਈਆਂ। ਇਸ ਲਈ ਇਹ ਕਿਰਤ ਭਾਵ ਕਰਮ ਭੋਗੇ ਤੋਂ ਬਿਨਾਂ ਕਿਸੇ ਦਾ ਹਟਾਇਆ ਹਟ ਨਹੀਂ ਸਕਦਾ। ਜੀਵਨ ਮੁਕਤ ਗੁਰ ਸ਼ਬਦ ਕਮਾਏ, ਹਰ ਸਿਉਂ ਸਦ ਹੀ ਰਹੇ ਸਮਾਏ। ਜੋ ਗੁਰੂ ਉਪਦੇਸ਼ ਨੂੰ ਕਮਾਉਂਦਾ ਹੈ, ਉਹ ਜਿਹੜਾ ਪੁਰਸ਼ ਹੈ ਨਾ ਕੋਈ ਵੀ, ਉਹ ਜੀਵਨ ਮੁਕਤ ਹੈ। ਫਿਰ ਉਹ ਸਦਾ ਹੀ ਹਰੀ ਪਰਮੇਸ਼ਰ ਨਾਲ ਸਮਾਏ ਤੋਂ ਭਾਵ ਅਭੇਦ ਹੋ ਕੇ ਰਹਿੰਦਾ। ਗੁਰ ਕਿਰਪਾ ਤੇ ਮਿਲੈ ਵਡਿਆਈ, ਹਉ ਮੈਂ ਰੋਗ ਨਾ ਤਾਹਾ ਹੈ। ਹੁਣ ਜਿਹਨੂੰ ਗੁਰੂ ਦੀ ਕਿਰਪਾ ਨਾਲ ਨਾਮ ਦੀ ਵਡਿਆਈ ਮਿਲਦੀ ਹੈ, ਉਹਨੂੰ ਹਉਮੈ ਰੂਪੀ ਰੋਗ ਨਹੀਂ ਹੁੰਦਾ। ਰਸ ਕਸ ਖਾਏ ਪਿੰਡ ਵਧਾਏ, ਭੇਕ ਕਰੈ ਗੁਰ ਸ਼ਬਦ ਨਾ ਕਮਾਏ। ਇਹ ਹੁਣ ਕੀ ਕਰਦਾ ਜੀਵ ਜਿਹੜਾ, ਖੱਟਾ ਮਿੱਠਾ ਕਸੈਲਾ ਕਦੇ ਨਮਕੀਨ ਖਾਂਦਾ, ਕਦੇ ਇਹ ਤਲਿਆ ਖਾਂਦਾ, ਕਦੇ ਆਹ ਰਸ ਆ ਗਿਆ, ਕਦੇ ਵਿਕਾਰਾਂ ਦਾ ਰਸ ਆ ਗਿਆ। ਰਸਾਂ ਨੂੰ ਖਾ ਕੇ ਆਪਣੇ ਪਿੰਡ ਹੁੰਦਾ ਸਰੀਰ ਨੂੰ ਵਧਾਉਂਦਾ। ਸਰੀਰ ਹੁਣ ਵੱਡਾ ਹੋ ਗਿਆ, ਇਹ ਫੁੱਲ ਗਿਆ ਹੁਣ, ਅਤੇ ਸਰੀਰ ਉੱਤੇ ਫਿਰ ਭੇਖ ਧਾਰਨ ਕਰਕੇ ਗੁਰੂ ਉਪਦੇਸ਼ ਨੂੰ ਨਹੀਂ ਕਮਾਉਂਦਾ। ਬਸ ਸਰੀਰ 'ਤੇ ਭੇਖ ਬਣਾ ਕੇ ਲੋਕ ਗੁੰਮਰਾਹ ਹੋ ਜਾਂਦੇ ਨੇ ਵੀ ਬੜਾ ਪਹੁੰਚੇ ਮਹਾਂਪੁਰਖ ਨੇ, ਸਰੀਰ 'ਤੇ ਇਹੋ ਜਿਹਾ ਲਿਬਾਸ ਬਣਾਉਂਦਾ। ਫਿਰ ਉਹ ਲਿਆ ਲਿਆ ਕੇ ਇਹਨੂੰ ਛੋਲੇ ਪੂਰੀਆਂ ਕਚੌਰੀਆਂ ਮਠਿਆਈਆਂ ਕਮਾਉਂਦੇ ਆ, ਬਸ ਉਹ ਬੈਠ ਬੈਠ ਫੁੱਲ ਹੀ ਜਾਂਦਾ ਕਹਿੰਦੇ। ਅਤੇ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਨਹੀਂ। ਇਹ ਜੀਵ ਸਾਰੇ ਇਸ ਤਰ੍ਹਾਂ ਕਰਦੇ ਨੇ, ਬਾਹਰ ਭੇਖ ਬਣਾ ਲਿਆ ਬੜਾ ਵਧੀਆ, ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹਰੇਕ ਭੇਖ, ਪਰ ਅੰਦਰੋਂ ਹੈ ਖਾਲੀ। ਅੰਤਰ ਰੋਗ ਮਹਾਂ ਦੁੱਖ ਭਾਰੀ, ਬਿਸਤਾ ਮਾਹ ਸਮਾਹਾ ਹੈ। ਉਹਦੇ ਅੰਦਰ ਵੱਡਾ ਭਾਰੀ ਦੁੱਖ ਦੇਣ ਵਾਲਾ ਅਗਿਆਨ ਰੂਪ ਰੋਗ ਲੱਗਿਆ ਹੋਇਆ, ਅਤੇ ਅੰਤ ਨੂੰ ਗੰਦਗੀ 'ਚ ਸਮਾਉਂਦਾ, ਭਾਵ ਗੰਦਗੀ ਦਾ ਕੀੜਾ ਬਣ ਜਾਂਦਾ। ਵੇਦ ਪੜ੍ਹੈ ਪੜ ਬਾਦ ਵਖਾਣ ਹੈ, ਘਟ ਮੈਂ ਬ੍ਰਹਮ ਤਿਸ ਸ਼ਬਦ ਨਾ ਪਛਾਣ ਹੈ। ਵੇਦਾਂ ਨੂੰ ਪੜ੍ਹ ਪੜ੍ਹ ਕੇ ਝਗੜਿਆਂ ਨੂੰ ਕਥਨ ਕਰਦਾ, ਹਿਰਦੇ ਵਿੱਚ ਜੋ ਬ੍ਰਹਮ ਵੱਸ ਰਿਹਾ ਉਸ ਨੂੰ ਗੁਰ ਉਪਦੇਸ਼ ਦੁਆਰਾ ਪਛਾਣਦਾ ਨਹੀਂ। ਵੇਦ ਪੜ੍ਹ ਕੇ ਚੁੰਝਾਂ ਤਿੱਖੀਆਂ ਕਰਕੇ ਇੱਕ ਦੂਜੇ ਨਾਲ ਪੁਰਾਣੇ ਟਾਈਮ 'ਚ ਚਰਚਾ ਰੱਖਦੇ ਹੁੰਦੇ ਸੀ, ਬੜਾ ਇਕੱਠ ਹੋਣਾ, ਫਿਰ ਇਸ਼ਤਿਹਾਰ ਲੱਗਣੇ, ਦੁਨੀਆਂ ਨੇ ਦੇਖਣੇ ਵੀ ਅੱਜ ਫਲਾਨੇ ਦੋ ਪੰਡਤਾਂ ਦੀ ਚਰਚਾ, ਦੇਖਦੇ ਹਾਂ ਕਿਹੜਾ ਹਾਰਦਾ ਕਿਹੜਾ ਜਿੱਤਦਾ। ਉਹ ਤਾਂ ਕੁੱਕੜਾਂ ਵਾਲੀ ਲੜਾਈ ਸੀ ਉਹਨਾਂ ਦੀ, ਉਹਨਾਂ ਕੋਈ ਨਾਮ ਨਹੀਂ ਜਪਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾਮ ਜਪੋ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ। ਫਿਰ ਅਜੇ ਉਹ ਬੇਤਾਲਿਆ ਹੀ ਤੀਜੇ ਪਾਤਸ਼ਾਹ ਨੇ ਕਿਹਾ, ਗੁਰਮੁਖ ਹੋਵੈ ਸੋ ਤੱਤ ਬਿਲੋਵੈ, ਰਸਨਾ ਹਰ ਰਸਤਾ ਹਾਹੇ। ਜਿਹੜਾ ਗੁਰਮੁਖ ਹੁੰਦਾ ਉਹ ਤਾਂ ਤੱਤ ਬਿਲੋਵੈ, ਸਿਧਾਂਤ ਦਾ ਹੀ ਵਿਚਾਰ ਕਰਦਾ ਰਹਿੰਦਾ, ਉਹਦੀ ਰਸਨਾ ਪਰ ਹਰੀ ਨਾਮ ਰਸ ਟਿਕਿਆ ਰਹਿੰਦਾ। ਉਹ ਭਗਤ ਪ੍ਰੀਤ ਜੀ, ਕਬੀਰ ਜੀ, ਨਾਮਦੇਵ ਜੀ ਹੋਏ ਨੇ, ਉਹਨਾਂ ਨੇ ਤਾਂ ਨਾਮ ਰਸ ਲਿਆ ਉਸ ਵਕਤ। ਅਤੇ ਜਿਹੜੇ ਆਪਸ ਟੱਕਰਾਂ ਮਾਰੀ ਜਾਂਦੇ ਸੀ ਪੜ੍ਹ ਪੜ੍ਹ ਕੇ ਵਿੱਦਿਆ, ਮੈਂ ਠੀਕ ਹਾਂ ਮੈਂ ਠੀਕ ਹਾਂ, ਮਹਾਰਾਜ ਕਹਿੰਦੇ ਇਹ ਚੁੰਝਾਂ ਤਿੱਖੀਆਂ ਕਰਕੇ ਲੜਾਈਆਂ ਕਰੀ ਜਾਂਦੇ ਨੇ। ਲੜਨ ਵਾਸਤੇ ਨਹੀਂ ਦਿੱਤੇ ਧਾਰਮਿਕ ਗ੍ਰੰਥ, ਧਾਰਮਿਕ ਗ੍ਰੰਥ ਕੋਈ ਬਹਿਸ ਕਰਨ ਨਹੀਂ ਦਿੱਤੇ, ਬਹਿਸ ਦਾ ਵਿਸ਼ਾ ਹੀ ਨਹੀਂ ਸੀ ਉਹ। ਘਰ ਵੱਥ ਛੋਡੈ ਬਾਹਰ ਤਾਵੈ, ਮਨਮੁਖ ਅੰਧੇ ਸਾਧਨਾ ਪਾਵ ਹੈ। ਇਹ ਅੰਤਕਾਂ ਰੂਪ ਘਰ ਵਿੱਚ ਜੋ ਬ੍ਰਹਮ ਵਸਤੂ ਹੈ, ਆਤਮਕ ਵਸਤੂ, ਉਹਨੂੰ ਛੱਡ ਕੇ ਬਾਹਰ ਭਟਕਦੇ ਫਿਰਦੇ ਹੈ, ਉਹ ਅੰਨੇ ਮਨਮੁਖ ਨਾਮ ਦਾ ਸਵਾਦ ਨਹੀਂ ਪਾਉਂਦੇ। ਅਨ ਰਸ ਰਾਤੀ ਰਸਨਾ ਫੀਕੀ, ਬੋਲੇ ਹਰ ਰਸ ਮੂਲ ਨਾ ਤਾਹਾ ਹੈ। ਅਨ ਹੁੰਦਾ ਹੋਰ ਸੰਸਾਰਕ ਰਸਾਂ ਵਿੱਚ ਰੱਤੀ ਹੋਈ ਜ਼ੁਬਾਨ, ਪਿੱਕਿਆਂ ਬਚਨਾਂ ਨੂੰ ਬੋਲਦੀ ਆ। ਉਹਨੂੰ ਮੂਲ ਹੁੰਦਾ ਕਦਾ ਚਿੱਤ ਵੀ, ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਨਾਮ ਦਾ ਰਸ ਪ੍ਰਾਪਤ ਨਹੀਂ ਹੁੰਦਾ। ਮਨਮੁਖ ਦੇ ਹੀ ਪਰਮ ਪਤਾਰੋ, ਦੁਰਮਤ ਮਰੈ ਨਿਤ ਹੋਏ ਖੁਆਰੋ। ਮਨਮੁਖ ਬੰਦੇ ਦੇਹੀ ਦਾ ਭਰਮ ਹੀ ਪਤਾਰੋ ਪਾਪ ਪਤੀ ਮਾਲਕ ਹੈ। ਕੀ ਮਨਮੁਖ ਬੰਦੇ ਦੀ ਦੇਹੀ ਦਾ ਭਰਮ ਹੀ ਪਤੀ ਹੈ, ਮਾਲਕ ਹੈ, ਪਤਾਰੋ ਤੋਂ ਪਾਪ ਪਤੀ। ਇਸ ਲਈ ਦੁਰਮਤ ਖੋਟੀ ਮਤ ਕਰਕੇ ਨਿਤ ਖੁਆਰ ਹੋ ਕੇ ਮਰਦਾ, ਜਾਂ ਖੋਟੀ ਮਤ ਕਰਕੇ ਮਰਦਾ ਅਤੇ ਦੁਨੀਆਂ ਦੇ ਵਿੱਚ ਰੋਜ਼ ਖਰਾਬ ਹੁੰਦਾ ਹੀ ਰਹਿੰਦਾ ਹਰ ਵਕਤ। ਕਾਮ ਕ੍ਰੋਧ ਮਨ ਦੂਜੈ ਲਾਇਆ, ਸੁਖਨਾ ਸੁੱਖ ਨਾ ਤਾਹਾ ਹੈ। ਕਾਮ ਕ੍ਰੋਧ ਆਦਿਕ ਪੰਜਾਂ ਵਿਸ਼ਿਆਂ ਵਿੱਚ ਦਵੈਸ਼ ਭਾਤੀ ਨੇ ਆਪਣਾ ਮਨ ਲਾਇਆ, ਉਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਹੁੰਦਾ। ਕੰਚਨ ਦੇ ਹੀ ਸ਼ਬਦ ਪਤਾਰੋ, ਅੰਨ ਦਿਨ ਭੋਗ ਭੋਗੇ ਹਰ ਸਿਉਂ ਪਿਆਰੋ। ਜਿਹਨੇ ਆਪਣੀ ਦੇਹੀ ਕੰਚਨ ਹੁੰਦਾ ਸੋਨੇ ਵਾਂਗੂ ਸ਼ੁੱਧ ਕੀਤੀ ਹੈ, ਉਹਦਾ ਸ਼ਬਦ ਤੋਂ ਭਾਵ ਬ੍ਰਾਹਮੀ ਪਤਾਰੋ ਹੈ, ਪਤੀ ਹੈ, ਮਾਲਕ ਹੈ। ਉਹਦਾ ਦਿਨ ਰਾਤ ਹਰੀ ਨਾਲ ਪ੍ਰੇਮ ਹੋਣ ਕਰਕੇ ਅਭੇਦਤਾ ਦੇ ਭੋਗਾਂ ਨੂੰ ਭੋਗਦੀ। ਪਹਿਲਾਂ ਤਾਂ ਕਿਹਾ ਸੀ ਤਾਂ ਮਨਮੁਖ ਦੇਹੀ ਭਰਮ ਪਤਾਰੋ, ਮਨਮੁਖ ਦੀ ਦੇਹੀ ਦਾ ਪਤਾਰੋ ਪਤੀ ਤਾਂ ਭਰਮ ਹੈ, ਅਤੇ ਗੁਰਮੁਖਾਂ ਦਾ ਕੰਚਨ ਦੇਹੀ ਸ਼ਬਦ ਪਧਾਰੋ। ਜਿਹਨੇ ਆਪਣੀ ਦੇਹੀ ਸੋਨੇ ਵਾਂਗੂ ਸ਼ੁੱਧ ਕੀਤੀ ਆ, ਉਹਦਾ ਜਿਹੜਾ ਪਧਾਰੋ ਪਤੀ ਆ ਉਹ ਸ਼ਬਦ ਹੈ, ਬ੍ਰਹਮੀ ਪਤੀ ਹੈ, ਮਾਲਕ ਆ। ਮਹਿਲਾ ਅੰਦਰ ਗੈਲ ਮਹਿਲ ਪਾਏ, ਭਾਣਾ ਬੁੱਝ ਸਮਾਹਾ ਹੈ। ਉਹ ਪਰਮੇਸ਼ੁਰ ਸਾਰਿਆਂ ਮਹਿਲਾਂ ਤੋਂ ਭਾਵ ਸਰੀਰਾਂ ਦੇ ਅੰਦਰ ਹੈ, ਪਰ ਉਸ ਮਹਿਲ ਭਾਵ ਪਰਮੇਸ਼ੁਰ ਦੇ ਪਾਉਣ ਦਾ ਰਸਤਾ ਜਿਹੜਾ ਗੈਰ ਭਾਵ ਹੋਰ ਹੈ ਜਿਹੜਾ ਉਹਦੇ ਭਾਣੇ ਦੇ ਬੁੱਧ ਨੇ ਸਮਾਉਣਾ। ਆਪੇ ਦੇਵੈ ਦੇਵਨਹਾਰਾ ਤੇ ਸਾਗੈ ਨਹੀਂ ਕਿਸੈ ਕਾ ਚਾਰਾ। ਹੁਣ ਜੇ ਕਿਉਂਕਿ ਮੈਂ ਆਪਣੇ ਜ਼ੋਰ ਨਾਲ ਲੈ ਲੂੰ, ਨਹੀਂ ਦੇਣ ਵਾਲਾ ਵਾਹਿਗੁਰੂ ਆਪ ਹੀ ਜਿਹਨੂੰ ਦਾਤ ਦਿੰਦਾ ਉਸੇ ਨੂੰ ਮਿਲਦੀ ਹੈ, ਉਸ ਦੇ ਅੱਗੇ ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ, ਜ਼ੋਰ ਨਹੀਂ ਚੱਲ ਸਕਦਾ। ਆਪੇ ਬਖਸ਼ੇ ਸ਼ਬਦ ਮਿਲਾਏ ਤਿਸ ਦਾ ਸ਼ਬਦ ਅਥਾਹ ਹੈ। ਆਪ ਹੀ ਗੁਰ ਉਪਦੇਸ਼ ਬਖਸ਼ ਕੇ ਆਪਣੇ ਨਾਲ ਮਿਲਾਉਂਦਾ, ਉਸ ਪਰਮਾਤਮਾ ਦਾ ਸ਼ਬਦ ਹੁਕਮ ਜਿਹੜਾ ਹੈ ਉਹ ਅਥਾਹ ਹੈ। ਅਥਾਹ ਜੀਉ ਪਿੰਡ ਸਭ ਹੈ ਤਿਸਕੇਰਾ, ਸੱਚਾ ਸਾਹਿਬ ਠਾਕੁਰ ਮੇਰਾ। ਜੀਉ ਜੀਵ ਆਤਮਾ ਪਿੰਡ ਸਰੀਰ, ਇਹ ਸਭ ਕੁਝ ਉਸੇ ਦਾ ਦਿੱਤਾ ਹੋਇਆ, ਉਹ ਮੇਰਾ ਸਵਾਮੀ ਸੱਚਾ ਮਾਲਕ ਹੈ। ਨਾਨਕ ਗੁਰਬਾਣੀ ਹਰ ਪਾਇਆ, ਹਰ ਜਪ ਜਾਪ ਸਮਾਹਾ ਹੈ। ਧੰਨ ਗੁਰੂ ਅਮਰਦਾਸ ਜੀ ਕਥਨ ਕਰਦੇ, ਭਾਈ ਗੁਰਮੁਖਾਂ ਨੇ ਗੁਰਬਾਣੀ ਦੁਆਰਾ ਵਾਹਿਗੁਰੂ ਨੂੰ ਪਾਇਆ ਅਤੇ ਹਰੀ ਨਾਮ ਜਪ ਨੂੰ ਜਪ ਕੇ ਗੁਰਮੁਖਾਂ ਨੂੰ ਸਮਾਹਾ ਭਾਵ ਸਮਾਹੜਾ ਆਨੰਦ ਪ੍ਰਾਪਤ ਹੋਇਆ। ਮਾਰੂ ਮਹੱਲਾ ਤੀਜਾ, ਗੁਰਮੁਖਾਂ ਦੀ ਦਸ਼ਾ ਕਥਨ ਕਰਦੇ ਨੇ ਇਸ ਸ਼ਬਦ ਵਿੱਚ ਅੱਗੇ ਤੀਜੇ ਪਾਤਸ਼ਾਹ ਮਹਾਰਾਜ। ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਗਿਆਨ ਧਿਆਨ ਅਪਾਰ। ਗੁਰਮੁਖਾਂ ਦਾ ਜਿਹੜਾ ਨਾਦ ਉਪਦੇਸ਼ ਹੈ ਇਹੋ ਇੱਕ ਵੇਦਾਂ ਦਾ ਵਿਚਾਰ ਹੈ। ਗੁਰਮੁਖ ਵੇਦਾਂ ਦੁਆਰੇ ਨਾਦ ਹੁੰਦਾ ਬ੍ਰਹਮ ਦਾ ਵਿਚਾਰ ਕਰਦੇ ਨੇ, ਪਿਛਲੇ ਯੁੱਗਾਂ 'ਚ ਹੋ ਚੁੱਕਿਆ ਉਹ। ਸੋ ਗੁਰਮੁਖਾਂ ਦੇ ਨਾਦ ਹੁੰਦਾ ਉਪਦੇਸ਼ ਦੁਆਰਾ ਵੇਦਾਂ ਦਾ ਵਿਚਾਰ ਕਰਦੇ ਸੀ ਲੋਕ। ਗੁਰਮੁਖ ਪਿੱਛੇ ਵੀ ਹੋਏ ਨੇ, ਹੁਣ ਵੀ ਨੇ, ਅੱਗੇ ਵੀ ਹੋਣਗੇ। ਹੁਣ ਮਹਾਰਾਜ ਕਹਿੰਦੇ ਗੁਰਮੁਖ ਜਨ ਅਪਾਰ ਵਾਹਿਗੁਰੂ ਦਾ ਹੀ ਗਿਆਨ ਧਿਆਨ ਕਰਦੇ, ਜਾਂ ਅਪਾਰ ਵਾਹਿਗੁਰੂ ਦਾ ਧਿਆਨ ਕਰਨ ਨਾਲ ਗੁਰਮੁਖਾਂ ਨੂੰ ਪਰਮਾਤਮਾ ਦਾ ਗਿਆਨ ਪ੍ਰਾਪਤ ਹੋਇਆ। ਗੁਰਮੁਖ ਕਾਰ ਕਰੇ ਪ੍ਰਭਾਵੈ, ਗੁਰਮੁਖ ਪੂਰਾ ਪਾਹਿੰਦਾ। ਗੁਰਮੁਖ ਉਹ ਕਾਰ ਕਰਦੇ ਜਿਹੜੀ ਵਾਹਿਗੁਰੂ ਨੂੰ ਪਾਉਂਦੀ ਹੈ, ਉਹਨੂੰ ਗੁਰਮੁਖ ਕਹਿੰਦੇ। ਜਿਹੜੇ ਵਾਹਿਗੁਰੂ ਦੇ ਭਾਣੇ 'ਚ ਰਹਿ ਕੇ ਉਹਦੇ ਅਨੁਸਾਰ ਚੱਲੇ, ਗੁਰਮੁਖ ਪੂਰੇ ਵਾਹਿਗੁਰੂ ਨੂੰ ਪਾਉਂਦੇ ਹਨ। ਗੁਰਮੁਖ ਮਨੂੰਆਂ ਉਲਟ ਪਰਾਵੈ, ਗੁਰਮੁਖ ਬਾਣੀ ਨਾਦ ਵਜਾਵੈ। ਗੁਰਮੁਖ ਆਪਣੇ ਮਨ ਨੂੰ ਸੰਸਾਰ ਵੱਲੋਂ ਉਲਟਾ ਕੇ ਵਾਹਿਗੁਰੂ ਵੱਲ ਪਾਉਂਦੇ ਨੇ, ਫਿਰ ਗੁਰਮੁਖ ਨਾਦ ਬਾਣੀ ਉਪਦੇਸ਼ ਬਾਣੀ ਨੂੰ ਵਜਾਵੈ ਉਚਾਰਦੇ ਹਨ। ਗੁਰਮੁਖ ਸੱਚ ਰੱਤੇ ਬੈਰਾਗੀ, ਨੇ ਘਰ ਵਾਸਾ ਪਾਏਂਦਾ। ਜੋ ਗੁਰਮੁਖ ਬੈਰਾਗੀ ਪ੍ਰੇਮੀ ਹੋ ਕੇ ਸੱਚ ਨਾਮ ਵਿੱਚ ਰਤੇ ਹਨ, ਉਹ ਆਪਣੇ ਸਰੂਪ ਘਰ ਵਿੱਚ ਵਾਸਾ ਪਾਉਂਦੇ ਨੇ। ਗੁਰ ਕੀ ਸਾਖੀ ਅੰਮ੍ਰਿਤ ਪਾਖੀ, ਸੱਚਾ ਸਭ ਦੇ ਸੱਚ ਸੁਪਾਖੀ। ਪਾਖੀ ਤੋਂ ਭਾਵ ਉਚਾਰਨ ਕੀਤੀ ਹੋਈ ਜੋ ਅੰਮ੍ਰਿਤ ਰੂਪ ਗੁਰਾਂ ਦੀ ਸਿੱਖਿਆ ਹੈ, ਉਸ ਵਿੱਚ ਸੱਚ ਭਾਵ ਸੱਚਾ ਨਿਸ਼ਚਾ ਕਰਦਿਆਂ ਸੱਚੇ ਬ੍ਰਹਮ ਨੂੰ ਕਥਨ ਕੀਤਾ ਹੈ। ਗੁਰੂ ਦੀ ਸਿੱਖਿਆ ਅੰਮ੍ਰਿਤ ਰੂਪ ਬਾਣੀ ਹੈ, ਅੰਮ੍ਰਿਤ ਰੂਪ ਸੋ ਭਾਖੀ ਤੋਂ ਭਾਵ ਬਾਣੀ ਹੈ, ਕਿਉਂਕਿ ਸੱਚੇ ਗੁਰੂ ਨੇ ਉਪਦੇਸ਼ ਵਿੱਚ ਸੱਚ ਸਰੂਪ ਦੀ ਵਿਚਾਰ ਸੁਭਾਖੀ ਪ੍ਰਭ ਬਾਣੀ ਸ਼ਬਦ ਸੁਭਾਖਿਆ ਕਥਨ ਕੀਤੀ ਹੈ। ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏਂਦਾ। ਸਦਾ ਹੀ ਸੱਚੇ ਵਾਹਿਗੁਰੂ ਦੇ ਪ੍ਰੇਮ ਵਿੱਚ ਮੇਰਾ ਮਨ ਰੱਤਿਆ ਗਿਆ ਅਤੇ ਸੱਚੇ ਨਾਮ ਨੂੰ ਜਪ ਕੇ ਸੱਚ ਰੂਪ ਵਿੱਚ ਸਮਾ ਗਿਆ। ਮੇਰਾ ਮਨ ਸਦਾ ਹੀ ਸੱਚੇ ਵਾਹਿਗੁਰੂ ਦੇ ਪ੍ਰੇਮ ਵਿੱਚ ਰੱਤਿਆ ਹੋਇਆ, ਸੱਚ ਨਿਸ਼ਚੇ ਕਰਕੇ ਸੱਚੇ ਵਾਹਿਗੁਰੂ ਵਿੱਚ ਅਭੇਦ ਹੁੰਦਾ ਹੈ। ਗੁਰਮੁਖ ਮਨ ਨਿਰਮਲ ਸਤ ਸਰਨ ਆਵੈ, ਮੈਲ ਨਾ ਲਾਗੈ ਸੱਚ ਸਮਾਵੈ। ਸਤ ਸਰ ਹੁੰਦਾ ਸਤਸੰਗ ਰੂਪੀ ਸਰੋਵਰ ਵਿੱਚ ਨਹਾਵੈ। ਇਸ਼ਨਾਨ ਕਰਨ ਨਾਲ ਗੁਰਮੁਖਾਂ ਦਾ ਮਨ ਨਿਰਮਲ ਪਵਿੱਤਰ ਹੈ। ਸੱਚ ਵਿੱਚ ਸਮਾਉਣ ਕਰਕੇ ਗੁਰਮੁਖਾਂ ਦੇ ਮਨ ਨੂੰ ਪਾਪਾਂ ਰੂਪੀ ਮੈਲ ਨਹੀਂ ਲੱਗਦੀ। ਸੱਚੋ ਸੱਚ ਕਮਾਵੈ ਸਦ ਹੀ ਸੱਚੀ ਭਗਤ ਦ੍ਰਿੜਾਏਂਦਾ। ਸਦਾ ਹੀ ਸੱਚੇ ਦੇ ਸੱਚ ਨਾਮ ਨੂੰ ਆਪ ਕਮਾਉਂਦੇ ਹਨ ਅਤੇ ਹੋਰਨਾਂ ਨੂੰ ਸੱਚੀ ਭਗਤੀ ਦ੍ਰਿੜ ਕਰਾਉਂਦੇ ਨੇ ਗੁਰਮੁਖ। ਗੁਰਮੁਖ ਸੱਚ ਬਹਿਣੀ, ਗੁਰਮੁਖ ਸੱਚ ਨੈਣੀ, ਗੁਰਮੁਖ ਸੱਚ ਕਮਾਵੈ ਕਰਨੀ। ਗੁਰਮੁਖਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਬੈਣੀ ਬਚਨ ਹੁੰਦੇ ਨੇ, ਗੁਰਮੁਖਾਂ ਦੀਆਂ ਅੱਖਾਂ ਵਿੱਚ ਸੱਚ ਹੈ, ਨੈਣੀ ਭਾਵ ਅੱਖਾਂ ਵਿੱਚ ਸੱਚ ਹੈ, ਸੱਚਾ ਨਾਮ ਹੈ। ਗੁਰਮੁਖ ਬਚਨਾਂ ਨਾਲ ਸੱਚ ਨੂੰ ਉਚਾਰਦੇ ਨੇ, ਗੁਰਮੁਖ ਅੱਖਾਂ ਨਾਲ ਸੱਚ ਨੂੰ ਵੇਖਦੇ ਨੇ, ਗੁਰਮੁਖ ਸੱਚ ਦੀ ਕਰਨੀ ਨੂੰ ਕਮਾਉਂਦੇ ਹਨ। ਸਦ ਹੀ ਸੱਚ ਕਹਿ ਦਿੰਦਾ ਤੇ ਅਵਰਾ ਸੱਚ ਕਹਾਏਂਦਾ। ਗੁਰਮੁਖ ਆਪ ਸਦਾ ਹੀ ਦਿਨ ਰਾਤ ਸੱਚ ਨਾਮ ਨੂੰ ਕਹਿੰਦੇ ਅਤੇ ਹੋਰਾਂ ਕੋਲੋਂ ਵੀ ਸੱਚ ਨਾਮ ਕਹਾਉਂਦੇ ਨੇ, ਵਾਹਿਗੁਰੂ ਵਾਹਿਗੁਰੂ। ਗੁਰਮੁਖ ਸੱਚੀ ਉੱਤਮ ਬਾਣੀ, ਗੁਰਮੁਖ ਸੱਚੋ ਸੱਚ ਵਖਾਣੀ। ਗੁਰਮੁਖਾਂ ਦੀ ਬਾਣੀ ਸੱਚੀ ਅਤੇ ਉੱਤਮ ਹੈ। ਗੁਰਮੁਖ ਜਨ ਸੱਚੀ ਸੱਚ ਨੂੰ ਵਖਾਣੀ ਕਥਨ ਕਰਦੇ ਹਨ। ਸੋ ਗੁਰਮੁਖ ਸਦ ਸੇਵਾ ਕੀ ਕਰਦੇ ਨੇ, ਸਦੀਵ ਕਾਲ ਸੇਵਾ ਕਰਦੇ ਨੇ। ਗੁਰਮੁਖ ਸਦ ਸੇਵ ਹੈ ਸੱਚੋ ਸੱਚਾ, ਗੁਰਮੁਖ ਸ਼ਬਦ ਸੁਣਾਏਂਦਾ। ਗੁਰਮੁਖ ਜਿਹੜੇ ਆ ਸਦੀਵ ਕਾਲ ਸੱਚੇ ਵਾਹਿਗੁਰੂ ਸੇਵ ਹੈ ਸਿਮਰਦੇ ਹਨ। ਅਤੇ ਗੁਰਮੁਖ ਹੋਰਨਾਂ ਨੂੰ ਵੀ ਸੱਚਾ ਹੀ ਉਪਦੇਸ਼ ਸੁਣਾਉਂਦੇ ਹਨ। ਗੁਰਮੁਖ ਹੋਵੇ ਸੋ ਸੋਝੀ ਪਾਏ, ਓ ਮੈਂ ਮਾਇਆ ਭਰਮ ਗਵਾਏ। ਦਸ ਹੁਣ ਆਹ ਢੰਗ ਤੇ ਫਰਮਾਉਂਦੇ, ਜਿਹੜਾ ਗੁਰਮੁਖ ਹੁੰਦਾ ਉਹੀ ਸੱਚ ਸਰੂਪ ਦੀ ਗਿਆਤ ਨੂੰ ਪਾਉਂਦਾ, ਸੋਝੀ ਪੈਂਦੀ, ਦੂਜੇ ਨੂੰ ਵੀ ਪਾ ਦਿੰਦਾ ਅਤੇ ਆਪਣੇ ਅੰਦਰੋਂ ਮਾਇਆ ਦੀ ਹੰਕਾ ਮਮਤਾ ਤੇ ਭਰਮ ਨੂੰ ਗਵਾ ਦਿੰਦਾ। ਗੁਰ ਕੀ ਪੌੜੀ ਉੱਤਮੀ ਉੱਚੇ ਦਰ, ਸੱਚਾ ਹਰ ਗੁਣ ਗਾਇਨ ਦਾ। ਗੁਰਾਂ ਦੀ ਸਿੱਖਿਆ ਚੌਥੀ ਭੂਮਿਕਾ ਰੂਪੀ ਪੌੜੀ ਸਭ ਤੋਂ ਉੱਤਮ ਤੇ ਉੱਚੀ ਹੈ, ਕਿਉਂਕਿ ਸੱਚੇ ਗੁਰੂ ਸੱਚਾ ਦਰ ਭਾਵ ਸਤਸੰਗੀ ਦਰਬਾਰ ਵਿੱਚ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ। ਗੁਰਮੁਖ ਸੱਚ ਸੰਜਮ ਕਰਨੀ ਸਾਰ, ਗੁਰਮੁਖ ਪਾਏ ਮੋਖ ਦੁਆਰ। ਗੁਰਮੁਖ ਜਾਂ ਅਨੁਸਾਰ ਭਾਵ ਸ੍ਰੇਸ਼ਟ ਸੱਚੇ ਸੰਜਮ ਕਰਨੀ ਨੂੰ ਕਰਦੇ ਨੇ। ਸੋ ਗੁਰਮੁਖਾਂ ਦਾ ਸੰਜਮ ਸੱਚਾ ਅਤੇ ਗੁਰਮੁਖਾਂ ਦੀ ਕਰਨੀ ਵੀ ਸਾਰ ਭਾਵ ਸ੍ਰੇਸ਼ਟ ਹੈ। ਗੁਰਮੁਖ ਜਨ ਮੁਕਤੀ ਦੇ ਦਰਵਾਜ਼ੇ ਗਿਆਨ ਨੂੰ ਪਾਉਂਦੇ ਨੇ। ਪਾਏ ਭਗਤ ਸਦਾ ਰੰਗ ਰਾਤਾ, ਆਪ ਗਵਾਏ ਸਮਾਏ ਦਾ। ਗੁਰਮੁਖ ਰੰਗ ਤੋਂ ਭਾਵ ਪ੍ਰੇਮ ਵਿੱਚ ਰਤਿਆ ਹੋਇਆ ਸਦਾ ਪ੍ਰੇਮਾ ਭਗਤੀ ਕਰਦਾ ਹੈ। ਪ੍ਰੇਮਾ ਭਗਤੀ ਕਰਕੇ ਗੁਰਮੁਖ ਸਦਾ ਹੀ ਰੰਗ ਤੋਂ ਭਾਵ ਆਨੰਦ ਵਿੱਚ ਰਤਿਆ ਰਹਿੰਦਾ ਅਤੇ ਆਪਾ ਭਾਵ ਹੰਕਾਰ ਨੂੰ ਗਵਾ ਕੇ ਪਰਮੇਸ਼ੁਰ ਵਿੱਚ ਲੀਨ ਹੋ ਜਾਂਦਾ। ਗੁਰਮੁਖ ਹੋਵੇ ਮਨ ਖੋਜ ਸੁਣਾਏ, ਸੱਚੇ ਨਾਮ ਸਦਾ ਲਿਵਲਾਏ। ਜੋ ਗੁਰਮੁਖ ਹੁੰਦਾ ਉਹ ਮਨ ਦਾ ਖੋਜ ਖੁਰਾ ਭਾਵ ਹਾਲ ਵਿਚਾਰ ਸੁਣਾਉਂਦਾ ਅਤੇ ਸੱਚੇ ਨਾਮੀ ਪਰਮਾਤਮਾ ਸਦਾ ਲਿਵਲਾਉਂਦਾ। ਖੋਜ ਤੋਂ ਭਾਵ ਇੱਥੇ ਹਾਲ ਭਾਵ ਆਪਣਾ ਵਿਚਾਰ ਸੁਣਾਉਂਦਾ ਗੁਰਮੁਖ ਮਨ ਦਾ। ਜੋ ਤਿਸ ਪਾਵੈ ਸੋਈ ਕਰਸੀ, ਜੋ ਸੱਚੇ ਮਨ ਭਾਏਂਦਾ। ਜੋ ਪਰਮੇਸ਼ੁਰ ਨੂੰ ਭਾਵੇਗਾ ਉਹੀ ਕੰਮ ਅੱਗੇ ਨੂੰ ਕਰੇਗਾ ਅਤੇ ਜੋ ਸੱਚੇ ਦੇ ਮਨ ਨੂੰ ਪਾਉਂਦਾ ਉਹੀ ਕੰਮ ਹੁਣ ਉਹ ਵਰਤਮਾਨ ਸਮੇਂ ਵੇਲੇ ਕਰਦਾ ਹੈ। ਉਹਨੂੰ ਹੀ ਪਾਉਂਦਾ ਤਾਂਹੀਓ ਕਰਦਾ, ਅੱਗੇ ਨੂੰ ਵੀ ਉਹੀ ਕਰੇਗਾ, ਆਪਣੇ ਪਾਉਂਦਾ ਹੀ ਪਰਮਾਤਮਾ ਕਰਦਾ। ਜਾਂ ਤਿਸ ਪਾਵੈ ਸਤਿਗੁਰੂ ਮਿਲਾਏ, ਜਾਂ ਤਿਸ ਪਾਵੈ ਤਾਂ ਮਨ ਵਸਾਏ। ਜਾਂ ਉਹ ਪਰਮੇਸ਼ੁਰ ਨੂੰ ਭਾਵੇ ਤਾਂ ਹੀ ਜੀਵ ਨੂੰ ਸਤਿਗੁਰਾਂ ਨਾਲ ਮਿਲਾਉਂਦਾ, ਨਹੀਂ ਮਿਲਾਉਂਦਾ ਹੀ ਨਹੀਂ, ਜ਼ੋਰ ਲਾ ਲਓ। ਜਾਂ ਉਹ ਪਰਮੇਸ਼ੁਰ ਨੂੰ ਭਾਵੇ ਤਾਂ ਹੀ ਜੀਵ ਦੇ ਮਨ ਵਿੱਚ ਉਪਦੇਸ਼ ਵਸਾਉਂਦਾ, ਨਹੀਂ ਤਾਂ ਵਸਾਉਂਦਾ ਹੀ ਨਹੀਂ। ਉਪਦੇਸ਼ ਤਾਂ ਸਾਰੇ ਕਰੀ ਵੀ ਜਾ ਰਹੇ ਨੇ, ਸੁਣਨ ਵਾਲੇ ਸੁਣੀ ਵੀ ਜਾ ਰਹੇ ਨੇ, ਪਰ ਜੇ ਉਹਨੇ ਨਹੀਂ ਵਸਾਉਣਾ ਫਿਰ ਮਨੀ ਵਸਾਉਣਾ ਹੀ ਨਹੀਂ। ਬੰਦੇ ਨੂੰ ਚੰਗਾ ਹੀ ਨਹੀਂ ਲੱਗਦਾ ਉਪਦੇਸ਼, ਜੇ ਵਸਾਉਣਾ ਫਿਰ ਉਹਦਾ ਮਨ ਉਹੋ ਜਿਹਾ ਬਣ ਜਾਂਦਾ। ਆਪਣੇ ਭਾਣੇ ਸਦਾ ਰੰਗ ਰਾਤਾ, ਭਾਣੇ ਮਨ ਵਸਾਏਂਦਾ। ਆਪਣੇ ਭਾਣੇ ਅੰਦਰ ਹੀ ਸਦਾ ਆਨੰਦ ਚ ਰਤਾ ਰਹਿੰਦਾ ਉਹ, ਅਤੇ ਆਪਣੇ ਭਾਣੇ ਦੁਆਰਾ ਹੀ ਪੁਰਸ਼ ਦੇ ਮਨ 'ਚ ਆਨੰਦ ਵਸਾਉਂਦਾ। ਮਨ ਹਟ ਕਰਮ ਕਰੇ ਸੋ ਛੀਜੈ, ਬਹੁਤੇ ਭੇਖ ਕਰੇ ਨਹੀਂ ਭੀਜੈ। ਜਿਹੜਾ ਬੰਦਾ ਮਨ ਦੇ ਹਟ ਕਰਕੇ ਕਰਮ ਕਰਦਾ ਸੋ ਉਹ ਨਾਸ ਹੋ ਜਾਂਦਾ। ਬਹੁਤੀਆਂ ਭੇਖਾਂ ਦੇ ਕਰਨ ਨਾਲ ਉਹ ਪਰਮੇਸ਼ੁਰ ਪ੍ਰਸੰਨ ਨਹੀਂ ਹੁੰਦਾ, ਨਿਆਣਾ ਨਹੀਂ ਉਹ ਵੀ ਇਹਨੂੰ ਹੁਣ ਲਿਬਾਸ ਬਣਾ ਬਣਾ ਕੇ ਕੁਛ ਕਰ ਲਵਾਂਗੇ। ਉਹ ਤਾਂ ਬੰਦੇ ਦੇ ਅੰਦਰ ਨੂੰ ਦੇਖਦਾ, ਅੰਦਰ ਕੀ ਹੈ ਤੇਰੇ, ਉਹ ਨਹੀਂ ਦੇਖਦਾ ਬਾਹਰ। ਵਿਖਿਆ ਰਾਤੇ ਦੁੱਖ ਕਮਾਵੈ, ਦੁੱਖੇ ਦੁੱਖ ਸਮਾਏਂਦਾ। ਜੋ ਵਿਸ਼ਿਆਂ ਵਿੱਚ ਜਾਂ ਵਿਖਿਆ ਮਾਇਆ ਵਿੱਚ ਰਹਿੰਦੇ ਉਹ ਦੁੱਖ ਭੋਗਦੇ ਆ ਅਤੇ ਅੰਤ ਨੂੰ ਵੀ ਦੁੱਖਾਂ ਹੀ ਦੁੱਖਾਂ ਵਿੱਚ ਸਮਾਉਂਦਾ। ਗੁਰਮੁਖ ਹੋਵੈ ਸੋ ਸੁੱਖ ਕਮਾਏ, ਮਰਨ ਜੀਵਨ ਕੀ ਸੋਝੀ ਪਾਏ। ਜਿਹੜਾ ਗੁਰਮੁਖ ਦਾ ਸੁੱਖ ਭੋਗਦਾ ਹੈ, ਸੁਖਦਾਇਕ ਕਰਮਾਂ ਨੂੰ ਕਮਾਉਂਦਾ ਅਤੇ ਮਰਨ ਜੀਵਨ ਦੀ ਸੋਝੀ ਤੋਂ ਭਾਵ ਗਿਆਤ ਨੂੰ ਪਾਉਂਦਾ ਕਿ ਵਾਹਿਗੁਰੂ ਦੇ ਭੁੱਲਣ ਕਰਕੇ ਨਿਸਫਲ ਮਰਨਾ ਹੁੰਦਾ ਅਤੇ ਸਿਮਰਨ ਕਰਨ ਨਾਲ ਸਫਲ ਜੀਵਨ ਹੁੰਦਾ ਗੁਰਮੁਖਾਂ ਦਾ। ਮਰਨ ਜੀਵਨ ਜੋ ਸਮਕਰ ਜਾਣੈ, ਸੋ ਮੇਰੇ ਪ੍ਰਭ ਭਾਏਂਦਾ। ਜੋ ਮਰਨ ਅਤੇ ਜਿਉਣ ਨੂੰ ਇਕਸਾਰ ਕਰਕੇ ਜਾਣਦਾ ਉਹ ਜੀਵ ਮੇਰੇ ਵਾਹਿਗੁਰੂ ਨੂੰ ਭਾ ਜਾਂਦਾ। ਗੁਰਮੁਖ ਮਰੈ ਸੋ ਹੈ ਪ੍ਰਵਾਨ, ਆਵਣ ਜਾਣਾ ਸ਼ਬਦ ਪਛਾਣ। ਜੋ ਗੁਰਮੁਖ ਜੀਵਤ ਭਾਅ ਤੋਂ ਮਰਦੇ ਹਨ ਉਹ ਪ੍ਰਵਾਨ ਨੇ, ਕਿਉਂਕਿ ਉਹਨਾਂ ਨੇ ਆਉਣਾ ਜਾਣਾ ਵਾਹਿਗੁਰੂ ਦੇ ਸ਼ਬਦ ਵਿੱਚ ਭਾਵ ਹੁਕਮ ਵਿੱਚ ਪਛਾਣ ਲਿਆ। ਮਰੈ ਨਾ ਜੰਮੈ ਨਾ ਦੁੱਖ ਪਾਏ, ਮਨ ਹੀ ਮਨੈ ਸਮਾਏਂਦਾ। ਗੁਰਾਂ ਦੇ ਮਨ ਹੀ ਤੋਂ ਭਾਵ ਮੰਤਰ ਕਰਕੇ, ਜੋ ਮਨ ਹੈ ਤੋਂ ਭਾਵ ਸ਼੍ਰੋਮਣੀ ਪਰਮੇਸ਼ੁਰ ਵਿੱਚ ਸਮਾਉਂਦਾ, ਜਾਂ ਜਿਹਦਾ ਮਨ ਹੀ ਨਿਸ਼ਚੇ ਨਾਲ ਗੁਰਾਂ ਦੇ ਮਨ ਹੈ ਮੰਤਰ ਵਿੱਚ ਸਮਾਉਂਦਾ, ਉਹ ਜੰਮਦਾ ਮਰਦਾ ਨਹੀਂ ਅਤੇ ਨਾ ਹੀ ਦੁੱਖ ਪਾਉਂਦਾ। ਸੇਵਟ ਭਾਗੀ ਜਿੰਨੀ ਸਤਿਗੁਰ ਪਾਇਆ, ਹਉਮੈ ਵਿੱਚੋਂ ਮੋਹ ਚੁਕਾਇਆ। ਉਹ ਵਡਭਾਗੀ ਜੀਵ ਹਨ ਜਿਨ੍ਹਾਂ ਨੇ ਸਤਿਗੁਰਾਂ ਨੂੰ ਪਾਇਆ, ਪੰਜਾਂ ਪਿਆਰਿਆਂ ਦੇ ਦੁਆਰਾ ਪਾਉਣਾ ਹੁੰਦਾ ਅਤੇ ਹਿਰਦੇ ਵਿੱਚੋਂ ਹੰਗਤਾ ਮਮਤਾ ਅਤੇ ਮੋਹ ਆਦਿਕ ਵਿਕਾਰਨ ਦੂਰ ਕੀਤਾ ਹੈ। ਮਨ ਨਿਰਮਲ ਫਿਰ ਮੈਲ ਨਾ ਲਾਗੈ, ਦਰ ਸੱਚਾ ਸੋਭਾ ਪਾਏਂਦਾ। ਇੱਕ ਵਾਰ ਮਨ ਦੇ ਨਿਰਮਲ ਹੋਣ ਨਾਲ ਉਹ ਫਿਰ ਪਾਪਾਂ ਦੀ ਮੈਲ ਨਹੀਂ ਲੱਗਦੀ ਅਤੇ ਉਹ ਸੱਚੇ ਦਰਬਾਰ ਵਿੱਚ ਸੋਭਾ ਨੂੰ ਪਾਉਂਦਾ। ਆਪੇ ਕਰੇ ਕਰਾਏ, ਆਪੇ ਆਪੇ ਵੇਖੈ ਥਾਪੋ ਥਾਪੇ। ਵਾਹਿਗੁਰੂ ਆਪ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਜੀਵਾਂ ਤੋਂ ਕਰਮ ਕਰਾਉਂਦਾ, ਆਪੇ ਥਾਪ ਭਾਵ ਉਤਪਤੀ ਕਰਦਾ ਅਤੇ ਆਪ ਹੀ ਵੇਖੇ ਪਾਲਦਾ ਅਤੇ ਆਪ ਹੀ ਸਭ ਨੂੰ ਉਥਾਪੇ ਹੁੰਦਾ, ਲੈਤਾ ਕਰਦਾ, ਸਮਾਪਤੀ ਕਰਦਾ। ਗੁਰਮੁਖ ਸੇਵਾ ਮੇਰੇ ਪ੍ਰਭਾਵ ਹੈ, ਸੱਚ ਸੁਣ ਲੇਖਾ ਪਾਇਨ ਦਾ। ਮੁਖੀ ਗੁਰਾਂ ਦੀ ਸੇਵਾ ਕਰਨ ਨਾਲ ਸੋ ਸੇਵਾ ਕਰਨ ਵਾਲਾ ਕੋਈ ਸੇਵਕ ਮੇਰੇ ਵਾਹਿਗੁਰੂ ਨੂੰ ਪਾਉਂਦਾ ਹੈ। ਜਿਹੜਾ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰਦਾ ਹੈ, ਪਰਮਾਲਿਆਂ ਦੀ ਸੇਵਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹਰ ਪ੍ਰਕਾਰ ਦੀ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ। ਉਹ ਉਸ 'ਤੇ ਖੁਸ਼ੀ ਦੀ ਨਿਗਾਹ ਕਰਦਾ, ਉਹ ਮੇਰਾ ਸੇਵਕ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਅਤੇ ਉਸ ਪਾਸੋਂ ਸਤਿਨਾਮ ਸੁਣ ਕੇ ਉਹ ਲੇਖੇ ਪਾਉਂਦਾ, ਪ੍ਰਵਾਨ ਕਰਦਾ। ਚੌਰ ਕਰੇ ਨਾਲ ਵਾਹਿਗੁਰੂ ਕਹੇ, ਚੌਰ ਕਰੇ ਮੂਲ ਮੰਤਰ ਪੜ੍ਹੇ, ਬਾਣੀ ਪੜ੍ਹਦਾ ਰਹੇ, ਚੌਰ ਕਰਦਾ ਰਹੇ, ਉਹ ਗੁਰੂ ਨੂੰ ਭਾ ਜਾਂਦਾ, ਪਰਮੇਸ਼ਰ ਨੂੰ ਖੁਸ਼ ਉਹ ਕਰ ਲੈਂਦਾ, ਵਾਹਿਗੁਰੂ ਖੁਸ਼ ਹੋ ਜਾਂਦਾ ਉਹਦੇ 'ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ। ਜੇ ਮੇਰੇ ਗੁਰੂ ਦੀ ਸੇਵਾ ਨਾਮ ਜਪ ਕੇ ਕਰਦਾ, ਕੀਰਤਨ ਕਰਦਾ, ਤਾਂ ਵੀ ਖੁਸ਼ ਹੁੰਦਾ ਵੀ ਗੁਰੂ ਦੀ ਸੇਵਾ, ਕਥਾ ਗੁਰੂ ਦੀ ਸੇਵਾ, ਸੰਗਤ ਬਹਿ ਕੇ ਸਿਮਰਨ ਕਰੇ ਗੁਰੂ ਦੀ ਸੇਵਾ ਕਰਦੀ ਹੈ। ਗੁਰਮੁਖ ਸੱਚੋ ਸੱਚ ਕਮਾਵੇ, ਗੁਰਮੁਖ ਨਿਰਮਲ ਮੈਲ ਨਾ ਲਾਵੇ। ਗੁਰਮੁਖ ਨਿਸ਼ਚੇ ਨਾਲ ਸਤਿਨਾਮ ਨੂੰ ਕਮਾਉਂਦਾ, ਗੁਰਮੁਖਾਂ ਦਾ ਮਨ ਨਿਰਮਲ, ਆਪਣੇ ਮਨ ਨੂੰ ਪਾਪਾਂ ਦੀ ਮੈਲ ਨਹੀਂ ਲਾਉਂਦਾ ਗੁਰਮੁਖ। ਨਾਨਕ ਨਾਮ ਰੱਤੇ ਵਿਚਾਰੇ, ਨਾਮੇ ਨਾਮ ਸਮਾਏਂਦਾ। ਸਤਿਗੁਰੂ ਕਥਨ ਕਰਦੇ ਗੁਰਮੁਖ ਵਿਚਾਰਵਾਨ ਹੋ ਕੇ ਨਾਮ ਸਿਮਰਨ ਵਿੱਚ ਰੱਤੇ ਰਹਿੰਦੇ ਨੇ। ਨਾਮ ਸਿਮਰਨ ਕਰਕੇ ਨਾਮ ਤੋਂ ਭਾਵ ਨਾਮੀ ਪਰਮਾਤਮਾ ਵਿੱਚ ਅਭੇਦ ਹੁੰਦੇ ਹਨ।